ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮੈਂ ਤਾਣ ਨਿਵਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਧਿਆ ਗਏ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਅਸੀਂ ਖੱਤੇ ਬਹੁਤ ਕਮਾਵਾਂਦੇ ਅੰਤ ਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲਿਹੋ ਹਉ ਪਾਪੀ ਵੱਡ ਗੁਣ ਹੈਗਾ ਨਿਨੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਮੇਰੀ ਬੰਦਨਾ ਗੋਪਾਲ ਰਾਏ ਬੰਦਨਾ ਮੇਰੀ ਬੰਦਨਾ ਗੋਪਾਲ ਰਾਏ ਬੰਦਨਾ ਨਾ ਗੋਪਾਲ ਰਾਏ ਗੋਪਾਲ ਰਾਏ ਵੱਡੇ ਭਾਗ ਪਿੱਟ ਗੁਰਦੇਵਾ ਕੋਟ ਪਰਾਧ ਮਿਟੈ ਹਰ ਸੇਵਾ ਚਰਨ ਕਮਲ ਜਾਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੇ ਹਰ ਰੰਗੇ ਪਰ ਤਨ ਦੁਖ ਕਿਸ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੈ ਪ੍ਰਭ ਸਰਨਾਈ ਪਰ ਤਨ ਦੁਖ ਕਿਸ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਹਰ ਜੇਠ ਜੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਜਮ ਜੰਦਾਰ ਨਾ ਆਵੇ ਨੇੜੇ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ ਜਮ ਜੰਦਾਰ ਨਾ ਆਵੇ ਨੇੜੇ ਸੰਤਨ ਮੋਕੋ ਪੂੰਜੀ ਸੌਂਪੀ ਤੋਂ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟਿਓ ਸਗਲੋ ਲਿਖ ਧਰਮ ਰਾਜ ਦੀ ਪੇਸ਼ ਨਾ ਜਾਵੇ ਲੇਖਾ ਪੜਿਆ ਸਾਧੂਆਂ ਧਰਮ ਰਾਜ ਦੀ ਖਬੜਿਆ ਸਾਧੂਆਂ ਚਲ ਲਾਇਆ ਸਾਧੂਆਂ ਜੀ ਅੰਚਲ ਲਾਇਆ ਸਾਧੂਆਂ ਹਰਨਾਮ ਦੀ ਸੰਤਨ ਮੋਖੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਦੁੱਖ ਪੂੰਜੀ ਹਰਨਾਮ ਦੀ ਸੰਤਾਂ ਨੇ ਸੌਂਪੀ ਮੈਨੂੰ ਆਨੰਦ ਪਏ ਸੁਖ ਪਾਇਆ ਹਰ ਸਿਉ ਮਨ ਮਨ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾ ਜੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗਤ ਜੀ ਸਭ ਤੋਂ ਪਹਿਲਾਂ ਸਾਹਿਬ ਕਮਾਲ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਖਸ਼ਿਸ਼ ਸੱਚੇ ਪਾਤਸ਼ਾਹ ਦੀ, ਰਹਿਮਤਾਂ ਦਾ ਮੇਘ ਵਰਸ ਰਿਹਾ। ਕਾਫੀ ਸਮੇਂ ਤੋਂ ਆਪ ਗੁਰਚਰਨਾਂ 'ਚ ਬੈਠ ਕੇ ਬੇਅੰਤ ਮਹਾਂਪੁਰਸ਼ਾਂ ਪਾਸੋਂ ਹੋਰ ਵੀ ਬੇਅੰਤ ਬੁਲਾਰੇ, ਗੁਰੂ ਸਵਾਰੇ, ਗੁਰਮੁਖਾਂ ਪਾਸੋਂ ਕਥਾ ਔਰ ਕੀਰਤਨ ਦਾ ਆਨੰਦ ਮਾਣਦੇ ਆ ਰਹੇ ਹੋ। ਸੱਚੇ ਪਾਤਸ਼ਾਹ ਦੀ ਮਹਾਨ ਰਹਿਮਤ ਬਖਸ਼ਿਸ਼, ਜੋ ਆਪ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਕੇ, ਕਿਰਪਾ ਕਰਕੇ ਆਪਣੇ ਚਰਨਾਂ 'ਚ ਬੁਲਾਇਆ ਹੈ। ਹਰ ਸੰਗਰਾਂਦ ਦੀ ਤਰ੍ਹਾਂ ਦੂਰੋਂ ਦੂਰੋਂ ਚੱਲ ਕੇ ਸਤਿਗੁਰ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚੇ ਹਾਂ। ਸਤਿਗੁਰੂ ਮਿਹਰ ਕਰਨ, ਜਿੱਥੇ ਤਨ ਦੀ ਹਾਜ਼ਰੀ ਲੱਗ ਰਹੀ ਹੈ ਉੱਥੇ ਮਨ ਦੀ ਹਾਜ਼ਰੀ ਵੀ ਲੱਗੇ। ਤੇ ਆਪ ਜੀ ਨੂੰ ਪਤਾ ਹੀ ਹੈ ਕਿ ਹਰੇਕ ਸੰਗਰਾਂਦ ਤੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ। ਅੱਜ ਵੀ ਬੇਅੰਤ ਸੰਗਤਾਂ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ ਚੜ੍ਹ ਰਹੀਆਂ ਨੇ। ਸੋ ਆਓ, ਜਿਤਨਾ ਸਮਾਂ ਮਰਦ ਬਖਸ਼ਦੇ ਨੇ, ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ ਹੈ, ਤਾਂ ਜੋ ਥੋੜ੍ਹੇ ਸਮੇਂ ਤੋਂ ਬਹੁਤਾ ਲਾਹਾ ਲਿਆ ਜਾ ਸਕੇ। ਸਤਿਗੁਰ ਦੀ ਮਿਹਰ ਬਖਸ਼ਿਸ਼ ਨਾਲ ਜੋ ਇਹ ਮਾਨ ਸਤਿਕਾਰ ਆਪ ਜੀ ਦਿੰਦੇ ਹੋ, ਇਹਦੇ ਅਸੀਂ ਕਾਬਲ ਨਹੀਂ। ਇਹ ਤੇ ਸੇਵਾ ਅੰਮ੍ਰਿਤ ਛਕਾਉਣਾ, ਇਹ ਪੰਜ ਪਿਆਰੇ ਅੰਮ੍ਰਿਤ ਛਕਾ ਰਹੇ ਨੇ ਤੇ ਸਤਿਗੁਰੂ ਕਿਸੇ ਤੇ ਵੀ ਸਿਰ ਤੇ ਹੱਥ ਰੱਖ ਕੇ ਇਹ ਸੇਵਾ ਲੈ ਸਕਦੇ ਨੇ। ਗੁਰਮੁਖੋ, ਇੱਕ ਗੂੰਗੇ ਚੀਵਰ ਦੇ ਸਿਰ ਦੇ ਉੱਤੇ, ਛੱਜੂ ਝੀਵਰ ਦੇ ਸਿਰ ਦੇ ਉੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅੱਠਵੇਂ ਪਾਤਸ਼ਾਹ ਛੱਡੀ ਰੱਖ ਦਿੰਦੇ ਨੇ ਤੇ ਉਹਦੇ ਤੋਂ ਗੀਤਾ ਦੇ ਅਰਥ ਕਰਾ ਦਿੱਤੇ। ਸੱਚੇ ਪਾਤਸ਼ਾਹ ਦੀ ਮਿਹਰ, ਸਤਿਗੁਰ ਦੀ ਬਖਸ਼ਿਸ਼, ਜੋ ਆਪਣੇ ਦਰ ਘਰ ਦੀ ਸੇਵਾ ਲੈ ਰਹੇ ਨੇ, ਨਹੀਂ ਤੇ ਅਸੀਂ ਤੇ ਸੰਗਤ ਦੀ ਧੂੜ ਵੀ ਨਹੀਂ ਬਣ ਸਕਦੇ। ਮੈਂ ਦੇਣ ਨਹੀਂ ਦੇ ਸਕਦਾ ਕਿੰਨਾ ਕੁ ਪਿਆਰ ਸੰਗਤ ਦਿੰਦੀ ਹੈ। ਸਤਸੰਗਤ ਜੀ ਸਾਰਾ ਸਾਰਾ ਦਿਨ ਵੀ ਮੈਂ ਵਿਹਨਾ ਧੁੱਪ ਵਿੱਚ ਖਲੋਤੇ ਰਹਿੰਦੇ ਆ, ਕਈ ਸਾਰਿਆਂ ਵੱਲ ਧਿਆਨ ਰਹਿੰਦਾ ਪਰ ਕੁਛ ਮਜਬੂਰੀਆਂ ਇੱਦਾਂ ਦੀਆਂ ਹੁੰਦੀਆਂ ਨੇ ਕਿ ਸਾਰਿਆਂ ਨੂੰ ਸਮਾਂ ਨਹੀਂ ਦੇ ਸਕੀਦਾ। ਸਵਾਓ ਜੁੜਨਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਲ, ਜੁੜਨਾ ਸੀ ਬਾਣੀ ਔਰ ਬਾਣੇ ਨਾਲ, ਜੁੜਨਾ ਸੀ ਖੰਡੇ ਬਾਟੇ ਦੇ ਅੰਮ੍ਰਿਤ ਨਾਲ, ਜੁੜਨਾ ਅਸੀਂ ਅੰਮ੍ਰਿਤਮਈ ਬਾਣੀ ਨਾਲ। ਅੰਮ੍ਰਿਤ ਵੇਲਾ ਸੰਭਾਲਣਾ ਹੈ, ਅੰਮ੍ਰਿਤ ਵਰਗਾ ਮਿੱਠਾ ਆਪਣਾ ਜੀਵਨ ਵੀ ਬਣਾਉਣਾ ਹੈ, ਧਿਆਨ ਦੇਣਾ, ਅੰਮ੍ਰਿਤ ਛਕ ਲੈਣਾ। ਮੈਂ ਅੱਗੇ ਵੀ ਅਰਜ ਕਰਦਾ ਹੁੰਦਾ ਕਿ ਠੀਕ ਆ ਅੰਮ੍ਰਿਤ ਛਕਿਆ, ਪਰ ਅੰਮ੍ਰਿਤ ਦਾ ਅਸਰ, ਅੰਮ੍ਰਿਤ ਦਾ ਪਤਾ ਲੱਗੇ ਸਾਡੇ ਤੋਂ, ਸਾਡੇ ਜੀਵਨ ਤੋਂ, ਆਨੰਦ ਫੇਰ ਅੱਖਾਂ ਵਿੱਚੋਂ ਪਤਾ ਲੱਗੇ ਇਹਨੇ ਅੰਮ੍ਰਿਤ ਛਕਿਆ ਹੋਇਆ, ਬੋਲਣ ਤੋਂ ਪਤਾ ਲੱਗੇ ਅੰਮ੍ਰਿਤ ਛਕਿਆ ਹੋਇਆ, ਸੁਣਨ ਤੋਂ ਪਤਾ ਲੱਗੇ ਅੰਮ੍ਰਿਤ ਛਕਿਆ ਹੋਇਆ, ਖਾਣ ਤੋਂ ਪਤਾ ਲੱਗੇ ਅੰਮ੍ਰਿਤ ਛਕਿਆ ਹੋਇਆ, ਤੁਰਨ ਤੋਂ ਪਤਾ ਲੱਗੇ ਅੰਮ੍ਰਿਤ ਛਕਿਆ ਹੋਇਆ, ਸਵੇਰੇ ਉੱਠਣ ਤੋਂ ਪਤਾ ਲੱਗੇ ਅੰਮ੍ਰਿਤ ਛਕਿਆ ਹੋਇਆ। ਅੰਮ੍ਰਿਤਧਾਰੀ ਦਾ ਜੀਵਨ ਸਾਰੇ ਜੱਗ ਨਾਲੋਂ ਵੱਖਰਾ ਹੁੰਦਾ, ਤੇ ਜੇ ਜੱਗ ਨਾਲੋਂ ਵੱਖਰਾ ਰਵੇ, ਜੇ ਸੰਸਾਰ ਨਾਲੋਂ ਵੱਖਰਾ ਰਵੇ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਕਹਿੰਦੇ ਖਾਲਸਾ ਨਿਆਰਾ ਰਵੇ, ਖਾਲਸਾ ਦੁਨੀਆਂ ਤੋਂ ਵੱਖਰਾ ਰਵੇ, ਤੇ ਧੰਨ ਗੁਰੂ ਗੋਬਿੰਦ ਸਿੰਘ ਆਂਦੇ ਨੇ, ਮੈਂ ਆਪਣਾ ਤੇਜ ਆਪਣੇ ਖਾਲਸੇ ਨੂੰ ਦੇ ਦਿਆਂਗਾ, ਖਾਲਸਾ ਮੇਰੋ ਰੂਪ ਹੈ ਖਾਸ, ਉਹ ਖਾਲਸਾ ਮੇਰਾ ਰੂਪ ਬਣ ਜਾਏਗਾ, ਉਹ ਗੁਰਸਿੱਖ ਮੇਰਾ ਰੂਪ ਬਣ ਜਾਏਗਾ, ਉਹਦੇ ਪਿੱਛੇ ਮੇਰੀ ਪਾਵਰ ਕੰਮ ਕਰੇਗੀ ਜਿਹੜਾ ਦੁਨੀਆ ਨਾਲੋਂ ਵੱਖਰਾ ਰਵੇ ਦੁਨੀਆ ਨਾਲੋਂ ਨਿਆਰਾ ਰਵੇ ਗੁਰਮੁਖੋ ਅੰਮ੍ਰਿਤ ਛਕ ਲੈਣਾ ਬੜੀ ਵੱਡੀ ਗੱਲ ਹੈ ਪਰ ਸਭ ਨਾਲੋਂ ਵੱਡੀ ਗੱਲ ਹੈ ਸਾਡਾ ਜੀਵਨ ਵੀ ਉਦਾਂ ਦਾ ਬਣੇ ਵੇਖੋ ਧਿਆਨ ਦੇਣਾ ਗੁਰਮੁਖੋ ਇਹ ਅਰਜ ਮੈਂ ਬਹੁਤ ਵਾਰ ਸਟੇਜਾਂ ਤੇ ਕੀਤੀ ਹੈ ਕਈ ਇਤਿਹਾਸਕ ਬਚਨ ਹੁੰਦੇ ਨੇ ਕੁਛ ਹੁੰਦੇ ਨੇ ਜੱਗ ਬੀਤੀ ਕੁਝ ਹੱਡ ਬੀਤੀ ਵੀ ਹੁੰਦੀ ਹੈ ਬੜੇ ਗੁਰਸਿੱਖ ਨੇ ਜਿਨ੍ਹਾਂ ਦਾ ਸੁਭਾਅ ਕਿ ਅਸੀਂ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਨਿਤਨੇਮ ਕਰਨਾ ਕਦੇ ਨਹੀਂ ਛੱਡਦੇ ਇੰਗਲੈਂਡ ਵਿੱਚ ਦਾਸ ਸੀ ਤੇ ਸਵੇਰ ਵੇਲੇ ਉੱਥੇ ਕੁਝ ਪ੍ਰੇਮੀ ਦੀਵਾਨ ਲਾ ਕੇ ਆਏ ਤੇ ਮੈਂ ਆਖਿਆ ਵੀ ਥੋੜ੍ਹਾ ਘੁੰਮ ਕੇ ਆਈਏ ਜਰਾ ਆਲੇ ਦੁਆਲੇ ਚੱਲੋ ਪਰਿਵਾਰ ਦਾ ਇੱਕ ਮੈਂਬਰ ਨਾਲ ਚਲੇ ਗਿਆ ਤੇ ਸਵੇਰੇ ਚਲੇ ਗਏ ਤਾਂ ਇਸ਼ਨਾਨ ਕਰਕੇ ਸਾਰੇ ਚਲੋ ਨਾਲੇ ਨਿਤਨੇਮ ਕਰੀਏ ਨਾਲੇ ਤੁਰੇ ਚੱਲਣੇ ਆ ਬਹਿ ਬਹਿ ਕਈ ਵਾਰੀ ਥੱਕ ਜਾਈਦਾ ਕਈ ਤੇ ਕੰਮ ਕਰਦੇ ਥੱਕ ਜਾਂਦੇ ਇੱਥੇ ਬਹਿ ਕੇ ਥੱਕ ਜਾਈਦਾ ਵੀ ਗੱਡੀ 'ਚ ਵੀ ਬੈਠੋ ਦੀਵਾਨ 'ਚ ਵੀ ਬੈਠੋ ਸੰਗਤ ਵਿੱਚ ਵੀ ਬੈਠਕ ਜ਼ਿਆਦਾ ਰਹਿੰਦੀ ਹੈ ਇਸੇ ਕਰਕੇ ਫਿਰ ਮਾੜੀਆਂ ਮਾੜੀਆਂ ਬਿਮਾਰੀਆਂ ਡਾਕਟਰ ਕਹਿੰਦੇ ਆ ਵੀ ਬੈਠਕ ਕਰਕੇ ਹੀ ਆ ਜ਼ਿਆਦਾ ਤੇ ਜੇ ਤੁਰਦੇ ਫਿਰਦੇ ਰਹੀਏ ਫਿਰ ਠੀਕ ਰਹੀਦਾ ਤੇ ਚਲੋ ਆਪਾਂ ਜ਼ਰਾ ਜਦੋਂ ਇੱਦਾਂ ਗਏ ਨਾ 2-3 ਕਿਲੋਮੀਟਰ ਅੱਗੇ ਚਲੇ ਗਏ ਜਦੋਂ ਵਾਪਸ ਆ ਰਹੇ ਸਾਂ ਤੇ ਸਭ ਲਾਈਟਾਂ ਬੰਦ ਤੇ 3:30-4 ਵਜੇ ਹੋਏ ਨੇ ਦੋ ਘਰਾਂ ਦੀਆਂ ਲਾਈਟਾਂ ਜਗਦੀਆਂ ਨੇ ਮੈਂ ਤੁਰਦੇ ਤੁਰਦੇ ਨੇ ਪੁੱਛਿਆ ਜਿਹੜਾ ਮੇਰੇ ਨਾਲ ਗਿਆ ਸੀ ਮੈਂ ਕਿਹਾ ਪ੍ਰੇਮੀਆਂ ਮੈਨੂੰ ਇਹ ਦੱਸ ਵੀ ਆਹ ਦੋ ਘਰਾਂ ਦੀਆਂ ਲਾਈਟਾਂ ਜਗਦੀਆਂ ਨੇ ਇਹਦਾ ਕੀ ਕਾਰਨ ਹੈ ਬਾਕੀ ਤੇ ਸਭ ਬੰਦ ਨੇ ਮੈਨੂੰ ਕਹਿੰਦਾ ਬਾਬਾ ਜੀ ਇਹ ਜਿਹੜੀਆਂ ਦੋ ਲਾਈਟਾਂ ਜਗਦੀਆਂ ਨੇ ਨਾ ਇਹ ਗੁਰਸਿੱਖਾਂ ਦੇ ਘਰ ਨੇ ਮੈਂ ਕਿਹਾ ਗੁਰਸਿੱਖਾਂ ਦੇ ਘਰ ਨੇ ਤੈਨੂੰ ਕੀ ਪਛਾਣ ਆ ਗਈ ਨਾ ਬਾਹਰ ਬੋਰਡ ਲੱਗਾ ਵੀ ਗੁਰਸਿੱਖਾਂ ਦੇ ਘਰ ਨੇ ਤੈਨੂੰ ਕਿੱਦਾਂ ਪਤਾ ਲੱਗਿਆ ਉਹ ਕਹਿਣ ਲੱਗਾ ਬਾਬਾ ਜੀ ਅੱਜ ਇਹ ਐਤਵਾਰ ਇਹ ਸਭ ਸੂਰਜਮੁਖੀ ਨੇ ਸੂਰਜ ਚੜ੍ਹੇ ਤੇ ਹੀ ਉੱਠਦੇ ਆ ਤੇ ਜਿਹੜੇ 4 ਵਜੇ ਜਿਨ੍ਹਾਂ ਦੀਆਂ ਲਾਈਟਾਂ ਜਗਦੀਆਂ ਨੇ ਇਹ ਸਿੱਖ ਹੀ ਹੋਣਗੇ ਆਖੋ ਸਤਨਾਮ ਇਹ ਗੁਰਸਿੱਖਾਂ ਦੇ ਘਰ ਹੋਣਗੇ ਜਿਨ੍ਹਾਂ ਦੀਆਂ ਲਾਈਟਾਂ ਘਰ ਦੀਆਂ ਬੱਤੀਆਂ 4 ਵਜੇ ਜਗ ਪਈਆਂ ਭਾਵ ਵੀ ਉੱਠ ਪਏ ਨੇ ਵੇਖਿਆ ਜੇ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੀ ਸਾਡੇ ਵਿੱਚ ਇਹ ਹੈ ਗੱਲ ਆਪਣਾ ਅੰਮ੍ਰਿਤ ਵੇਲਾ ਕਿੰਨੇ ਵਜੇ ਸ਼ੁਰੂ ਹੁੰਦਾ 3 ਵਜੇ ਹੱਦ 4 ਵਜੇ ਤੱਕ ਇਸ਼ਨਾਨ ਹੋ ਜਾਂਦਾ ਜੇ ਨਹੀਂ ਤੇ ਫਿਰ ਸਮਝ ਲਿਓ ਵੀ ਅਜੇ ਤੱਕ ਨਿਆਰਾਪਨ ਨਹੀਂ ਆਇਆ ਆਪਣੇ ਜੀਵਨ ਨੂੰ ਨਿਆਰਾ ਬਣਾਓ ਖਾਂ ਫਿਰ ਪੁੱਤਰ ਨੂੰ ਕਹਿਣਾ ਨਹੀਂ ਪੈਣਾ ਪੁੱਤਰ ਘਰ ਵਿੱਚ ਵੇਖੇਗਾ ਮੇਰਾ ਪਿਤਾ ਹੀ ਨਹੀਂ ਇਹ ਸਾਧੂ ਏ ਜਿਹੜਾ 2 ਵਜੇ ਉੱਠ ਕੇ 6 ਘੰਟੇ ਭਜਨ ਕਰਦਾ ਨਿਤਨੇਮ ਕਰਦਾ ਫਿਰ ਗੁਰਦੁਆਰੇ ਜਾਂਦਾ ਮੱਥਾ ਟੇਕਦਾ ਫਿਰ ਘਰ ਮੁੜ ਕੇ ਆਉਂਦਾ ਫਿਰ ਆ ਕੇ ਜਲ ਪਾਣੀ ਛਕਦਾ ਉਹ ਬਾਪੂ ਆਪਣੇ ਪੁੱਤਰ ਨੂੰ ਕਵੇ ਪੁੱਤਰਾ ਕੇਸ ਰੱਖ ਕਹੇਗਾ ਸਤ ਬਚਨ ਪੁੱਤਰਾ ਤੜੀ ਨਾ ਘਟਾਇਆ ਕਰ ਕਹੇਗਾ ਸਤ ਬਚਨ ਅੰਮ੍ਰਿਤ ਛਕ ਲੈ ਉਹ ਕਹੇਗਾ ਸਤ ਬਚਨ ਕਿਉਂਕਿ ਉਹ ਬਾਪੂ ਦੇ ਵਿੱਚੋਂ ਬਾਬੇ ਨਾਨਕ ਨੂੰ ਬੋਲਦਾ ਵੇਖੇਗਾ ਉਹਨੂੰ ਪਿਤਾ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਨਕਸ਼ਾ ਆ ਜਾਏਗਾ ਸਾਹਮਣੇ ਉਹਨੂੰ ਪਤਾ ਲੱਗੇਗਾ ਇਹਦੇ ਪਿੱਛੇ ਕੋਈ ਬੋਲ ਰਿਹਾ ਕੋਈ ਪਾਵਰ ਅੰਮ੍ਰਿਤ ਵੇਲਾ ਨਿਤਨੇ ਬੰਦਗੀ ਤੇ ਅੱਜ ਕੱਲ੍ਹ ਸਾਡੇ ਬੱਚੇ ਜੀ ਸ਼ਰਾਬ ਨਹੀਂ ਛੱਡਦੇ ਸਾਡੇ ਬੱਚੇ ਜੀ ਵਿਗੜੇ ਹੋਏ ਨੇ ਜਦੋਂ ਉਹ ਬਾਪੂ ਕਹਿੰਦਾ ਨਾ ਕੋਈ 6 ਵਜੇ ਉੱਠਣ ਵਾਲਾ ਮੁੰਡਿਆ ਅੰਮ੍ਰਿਤ ਛਕ ਲਾ ਵੇਖ ਲਾ ਮੈਨੂੰ ਛਕੇ ਨੂੰ ਕਿੰਨੇ ਸਾਲ ਹੋ ਗਏ ਉਹ ਕਹੇਗਾ ਰਹਿਣ ਦੇ ਬਾਪੂ ਤੇਰੇ ਵਾਲਾ ਅੰਮ੍ਰਿਤ ਵੇਖਿਆ ਤੇਰੇ ਤੋਂ ਪਹਿਲਾਂ ਤੇ ਮੇਰੇ ਬੱਚੇ ਨਹਾ ਕੇ ਸਕੂਲ ਚਲੇ ਜਾਂਦੇ ਨੇ ਤੇਰਾ ਕਿਹੜਾ ਅੰਮ੍ਰਿਤ ਵੇਲਾ ਤੂੰ ਕਿਹੜਾ ਇਸ਼ਨਾਨ ਕਰਨਾ ਤੂੰ ਕਿਹੜਾ ਨਿਤਨੇਮ ਕਰਨਾ ਤੂੰ ਗੁਰਦੁਆਰਾ ਸਾਹਿਬ ਕਦੇ ਗਿਆ ਮਹੀਨੇ ਮੱਸਿਆ ਜਾ ਕੇ ਮੱਥਾ ਟੇਕ ਆਉਂਦਾ ਤੇ ਮੈਨੂੰ ਕਹਿੰਦਾ ਅੰਮ੍ਰਿਤ ਛਕ ਲੈ ਤੇਰਾ ਅੰਮ੍ਰਿਤ ਵੇਖਿਆ ਮੈਂ ਕਿੱਦਾਂ ਦਾ ਭੈਣਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿਸੇ ਦਾ ਜੀਵਨ ਉਦੋਂ ਬਣਦਾ ਪਹਿਲਾਂ ਆਪਣਾ ਜੀਵਨ ਬਣਾਈਏ ਸਾਡਾ ਜੀਵਨ ਇੱਕ ਚੱਲਦਾ ਫਿਰਦਾ ਪ੍ਰਚਾਰ ਹੋਏਗਾ ਇਹ ਅਰਜ ਮੈਂ ਬੜੀ ਵਾਰੀ ਕੀਤੀ ਪਿਆਰਿਓ ਸਟੇਜਾਂ ਤੇ ਪ੍ਰਚਾਰ ਕਰਨਾ ਇਹ ਹਰੇਕ ਦਾ ਫਰਜ਼ ਬਣਦਾ ਪਰ ਤੁਸੀਂ ਆਪਣਾ ਜੀਵਨ ਪੂਰਨ ਗੁਰਸਿੱਖਾਂ ਵਾਲਾ ਬਣਾ ਲਓ, ਖਾਲਸਾ ਖਾਲਸਿਆਂ ਵਾਲਾ ਜੀਵਨ ਬਣਾ ਲਓ। ਜਿਉਂ ਜੀ ਰਹਿਤ ਮਰਿਆਦਾ ਦੱਸੀ ਪੰਜ ਪਿਆਰਿਆਂ ਨੇ, ਉਦਾਂ ਦਾ ਕਿਤੇ ਜੀਵਨ ਬਣਾ ਲਓ। ਜਿੱਥੇ ਰਾਤ ਕੱਟੋਗੇ ਉੱਥੇ ਵੀ ਕਿਸੇ ਨਾ ਕਿਸੇ ਦਾ ਜੀਵਨ ਬਣੇਗਾ, ਜਿਹਨੂੰ ਮਿਲੋਗੇ ਉਹਦੇ ਤੇ ਵੀ ਅਸਰ ਹੋਏਗਾ। ਕੱਲੇ ਕੱਲੇ ਤੇ ਸਾਡੇ ਜੀਵਨ ਦਾ ਪ੍ਰਭਾਵ ਪਵੇਗਾ, ਪਹਿਲਾਂ ਆਪਣਾ ਜੀਵਨ ਬਣਾਈਏ। ਸਵੇਰੇ ਉੱਠ ਕੇ ਆਖੀਏ ਕਿਸੇ ਦੇ ਘਰ ਜਾਈਏ ਰਿਸ਼ਤੇਦਾਰੀ ਚ, ਜਾਣ ਸਾਰੇ ਨਾ ਆਖੀਏ ਠੇਕਾ ਕਿੱਥੇ ਆ ਭਾਈਆ ਜੀ, ਇਹ ਨਾ ਆਖੀਏ ਮੁਰਗਾ ਲਿਆਓ, ਇਹ ਨਾ ਆਖੀਏ ਨਹੀਂ ਨਹੀਂ ਇੱਕੋ ਹੀ ਗੱਲ ਆਖੀਏ, ਮੈਨੂੰ ਇਹ ਦੱਸੋ ਵੀ ਸਵੇਰੇ ਗੁਰਦੁਆਰੇ ਜਾਣਾ ਰਾਹ ਕਿਹੜਾ ਜਾਂਦਾ। ਬਾਲਟੀ ਰੱਖ ਦਿਆ ਜੇ ਉੱਥੇ ਮੈਂ ਇਸ਼ਨਾਨ ਕਰਨਾ ਸਵੇਰੇ ਉੱਠ ਕੇ, ਫਿਰ ਜਦੋਂ ਸਵੇਰੇ ਹੀ 2 ਵਜੇ ਉੱਠ ਕੇ ਇਸ਼ਨਾਨ ਕਰਕੇ 4 ਘੰਟੇ ਬੈਠੋਗੇ ਨਾ, ਜਿਹੜੀ ਰਿਸ਼ਤੇਦਾਰੀ ਚ ਰਾਤ ਕੱਟਣ ਜਾਓਗੇ, ਜੇ ਉੱਥੇ 5-7 ਮੈਂਬਰ ਹੋਏ ਤੇ 1-2 ਤੇ ਜ਼ਰੂਰੀ ਕਹਿਣਗੇ ਕਿਹੜੇ ਗੁਰੂ ਦਾ ਚੇਲਾ, ਮੈਨੂੰ ਵੀ ਉਹਦੀ ਦੱਸ ਪਾ, ਤੂੰ ਹੈ ਕਿਹਦਾ, ਇਹੋ ਜਿਹਾ ਜੀਵਨ। ਫਿਰ ਰੰਗੇ ਹੋਏ ਕਿਤੇ ਕਿਸੇ ਨੂੰ ਕੋਈ ਗੱਲ ਕਹਿ ਦੇਣਾ ਸਰ ਹੁੰਦਾ, ਖਾਲੀ ਗੱਡਾ ਲੰਘ ਜਾ ਲੀ ਨਹੀਂ ਪੈਂਦੀ, ਭਰਿਆ ਲੰਘ ਜਾਵੇ ਲੀ ਪੈ ਜਾਂਦੀ ਹੈ, ਅਸਰ ਹੁੰਦਾ ਫਿਰ ਹਰ ਗੱਲ ਦਾ। ਪਹਿਲਾਂ ਆਪਣਾ ਜੀਵਨ ਬਣਾਉਣਾ ਪੈਣਾ। ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤਵਾਣਾ ਸਾਹਿਬ ਵਾਲਿਆਂ ਨੇ ਗੁਰਮੁਖੋਂ ਲੱਖਾਂ ਨੂੰ ਹੀ ਅੰਮ੍ਰਿਤ ਛਕਾਇਆ, ਪਰ ਕਿਸੇ ਗੱਲ ਪਿੱਛੇ, ਪਹਿਲਾਂ ਆਪਣਾ ਜੀਵਨ ਬੜਾ ਸੀ ਉਹਨਾਂ ਦਾ, ਉੱਚਾ ਸੁੱਚਾ ਜੀਵਨ ਸੀ। ਰੰਗੇ ਹੋਏ ਬੇਦਾਗ ਜੀਵਨ, ਉੱਚਾ ਸੁੱਚਾ ਜੀਵਨ, ਦੋ ਚੀਜ਼ਾਂ ਨੂੰ ਉੱਚਾ ਲਿਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਇੱਕ ਤੇ ਆਪਾਂ ਪੜ੍ਹਨੇ ਆ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਆਪਾਂ ਰੋਜ਼ ਪੜ੍ਹਨੇ ਆ ਨਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪਰ ਉਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹ ਵੀ ਲਿਖਿਆ, ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ, ਹੈਰਾਨ ਹੋ ਗਏ ਵੀ ਇੱਕ ਪਾਸੇ ਤੇ ਲਿਖਿਆ ਵੀ ਸਿਮਰਨ ਉੱਚਾ ਹੈ ਤੇ ਦੂਜੇ ਪਾਸੇ ਲਿਖਦੇ ਨੇ ਸਭ ਤੇ ਉੱਚੇ ਕੌਣ ਨੇ, ਨਾਮ ਜਪਣ ਵਾਲੇ, ਇਹ ਕੀ ਗੱਲ ਬਣੀ? ਨਾਲੇ ਤੇ ਸਿਮਰਨ ਉੱਚਾ, ਨਾਲੇ ਸਭ ਤੋਂ ਉੱਚਾ ਸਿਮਰਨ ਵੀ ਲਿਖ ਦਿੱਤਾ, ਨਾਲੇ ਲਿਖ ਦਿੱਤਾ ਵੀ ਨਾਮ ਜਪਣ ਵਾਲੇ ਸਭ ਤੋਂ ਉੱਚੇ ਸਾਧੂ ਮਹਾਤਮਾ, ਇਹ ਵੀ ਉੱਚੇ। ਕਾਰਨ ਕੀ ਹੈ? ਕਿਉਂਕਿ ਨਾਮ ਹੈ ਸਭ ਤੋਂ ਉੱਚਾ, ਤੇ ਜਿਹੜਾ ਨਾਮ ਨਾਲ ਜੁੜ ਜਾਏ, ਜਿਹੜਾ ਹਿਰਦੇ ਚ ਨਾਮ ਵਸਾ ਲਵੇ, ਉਹ ਵੀ ਸਭ ਤੋਂ ਉੱਚਾ ਹੋ ਜਾਂਦਾ। ਖੁਸ ਨਾਮ ਜਿਹਦੇ ਹਿਰਦੇ ਚ ਵਸ ਗਿਆ ਨਾਮ ਉੱਚਾ ਹੈ, ਤੇ ਉਹ ਨਾਮ ਜਪਣ ਵਾਲਾ ਸਭ ਤੋਂ ਉੱਚਾ ਹੋ ਜਾਏਗਾ, ਸਭ ਤੋਂ ਉੱਚਾ। ਫਿਰ ਉਹਦੀ ਰੀਸ ਨਹੀਂ ਕਰ ਸਕਦਾ ਕੋਈ। ਰਾਜੇ ਮਹਾਰਾਜੇ ਉਹਨਾਂ ਦੇ ਚਰਨਾਂ ਵਿੱਚ ਝੁਕਦੇ ਨੇ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਹੇਮਿਆਂ ਤੇਰੀ ਛੱਪਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਹੇਮੇ ਦੀ ਛੱਪਰੀ ਚ ਗਏ। ਹੇਮਾਨ ਦਾ ਮਹਾਰਾਜ ਇੱਕ ਗਰੀਬ ਦੀ ਛੱਪਰੀ ਚ ਆਇਓ, ਤੁਸੀਂ ਕਿਤੇ ਗਰੀਬ ਨਿਵਾਜ ਹੋ, ਮੇਰੀ ਕੱਖਾਂ ਦੀ ਛੱਪਰੀ ਚ ਚਰਨ ਪਾਣ ਆ ਗਏ ਤੇ ਇੰਨੇ ਖੁਸ਼ ਵੀ ਹੋ। ਮਹਾਰਾਜ ਕਹਿੰਦੇ ਨੇ ਹੇਮਿਆਂ ਜਿਹੜਾ ਮੈਨੂੰ ਤੇਰੀ ਛੱਪਰੀ ਚ ਬਹਿ ਕੇ ਆਨੰਦ ਆਇਆ ਨਾ, ਇਹ ਕਿਸੇ ਰਾਜੇ ਦੇ ਮਹਿਲ ਵਿੱਚ ਵੀ ਨਹੀਂ ਆਇਆ। ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪ੍ਰਭਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ ਕਿਛ ਸਾਖ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਧਿਆਨ ਦੇਣਾ, ਕਹਿੰਦੇ ਛੱਪਰੀ ਹੋਵੇ ਟੁੱਟੀ ਹੋਈ, ਬਸਤਰ ਹੋਣ ਪਾਟੇ, ਜਾਤ ਹੋਵੇ ਨੀਵੀ, ਕੋਈ ਸਾਖ ਸੰਬੰਧੀ ਨੇੜੇ ਨਾ ਆਉਂਦਾ ਹੋਵੇ, ਰੰਗ ਰੂਪ ਵੀ ਸੋਹਣਾ ਨਾ ਹੋਵੇ, ਕੋਲ ਮਾਇਆ ਨਾ ਹੋਵੇ, ਕੋਈ ਪੈਸਾ ਨਾ ਹੋਵੇ, ਛੱਪਰੀ ਚ ਰਹਿਣ ਵਾਲਾ ਹੋਵੇ, ਪਰ ਜੇ ਵਾਹਿਗੁਰੂ ਦਾ ਨਾਮ ਕੋਲ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਮੇਰੀਆਂ ਨਜ਼ਰਾਂ ਵਿੱਚ ਤੇ ਰਾਜਾ ਹੀ ਹੋਵੇ। ਆਖੋ ਸਤਨਾਮ। ਉਹ ਰਾਜਾ ਹੈ, ਉਹ ਛੱਪਰੀ ਮੈਨੂੰ ਸੋਹਣੀ ਲੱਗਦੀ ਹੈ। ਵੇਖੋ ਪਿਆਰਿਓ, ਇੱਥੇ ਬੜੇ ਉਹ ਬੈਠੇ ਨੇ ਜਿਨ੍ਹਾਂ ਦੀ ਉੱਤੇ ਕੇਵਲ ਕਾਨਿਆਂ ਦੀ ਛਾਤੀ ਪਾਈ ਹੋਈ ਹੈ, ਕੱਚਾ ਹੀ ਕੋਠਾ, ਉਹ ਵੀ ਇੱਥੇ ਬੈਠੇ ਨੇ। ਇੱਕ ਕਮਰਾ ਬਣਿਆ ਵਿੱਚੇ ਹੀ ਉਹਦੇ ਪ੍ਰਸ਼ਾਦਾ ਪੱਕਣਾ ਹੈ ਵਿੱਚੇ ਹੀ ਛਕਣ ਛਕਾਉਣ ਵਾਲਾ ਪਰਿਵਾਰ ਵੀ ਉੱਥੇ ਤੇ ਇੱਥੇ ਉਹ ਵੀ ਬੈਠੇ ਨੇ ਜਿਨ੍ਹਾਂ ਦੇ ਦਸ ਦਸ ਕਮਰੇ ਬਣਾਏ ਨੇ ਵੱਡੀਆਂ ਵੱਡੀਆਂ ਕੋਠੀਆਂ ਨੇ ਹੁਣ ਵੇਖਿਓ ਪਿਆਰਿਓ ਦੁਨੀਆਂ ਦੀ ਗੱਲ ਛੱਡੋ ਜਾਣਾ ਆਪਾਂ ਇੱਕ ਦਿਨ ਸਾਰਿਆਂ ਨੇ ਜਾਣਾ ਕੋਈ ਪਤਾ ਨਹੀਂ ਕਿਹੜੇ ਸਮੇਂ ਭਾਣਾ ਵਰਤ ਜਾਣਾ ਅੱਜ ਕੱਲ੍ਹ ਅੱਜ ਮੈਂ ਪੇਪਰ ਪੜ੍ਹ ਰਿਹਾ ਸਾਂ ਤੇ ਉਹਦੇ 'ਚ ਲਿਖਿਆ ਸੀ ਸਾਇੰਟਿਸਟ ਕਹਿੰਦੇ ਨੇ ਅਸੀਂ ਖੋਜ ਕੀਤੀ ਹੈ ਵੀ 36 ਸਾਲਾਂ ਬਾਅਦ ਦੁਨੀਆ ਖਤਮ ਹੋ ਜਾਵੇਗੀ ਪੇਪਰ 'ਚ ਲਿਖਿਆ ਉਹ ਕਹਿੰਦੇ ਨੇ ਵੀ ਯਤਨ ਅਸੀਂ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਤੇ 36 ਸਾਲ ਬਾਅਦ ਕਹਿੰਦੇ ਖਤਮ ਹੋ ਜਾਵੇਗੀ ਦੁਨੀਆ ਸਾਇੰਟਿਸਟਾਂ ਨੇ ਲਿਖਿਆ ਹੋਣਾ ਉਹ ਆ ਜੋ ਅਕਾਲ ਪੁਰਖ ਨੂੰ ਪਾਉਂਦਾ ਪਰ ਵੇਖੋ ਇਹ ਤੇ ਨਿਸ਼ਚਿਤ ਹੈ ਨਾ ਵੀ ਜਾਣਾ ਅਸੀਂ ਸਾਰਿਆਂ ਨੇ ਧਿਆਨ ਦੇਣਾ ਜਾਣਾ ਅਸੀਂ ਸਾਰਿਆਂ ਨੇ ਕੋਈ ਅੱਜ ਚੱਲਿਆ ਕੋਈ ਕੱਲ੍ਹ ਚੱਲਿਆ ਕੋਈ ਕਦੋਂ ਵਾਰੀ ਵਾਰੀ ਸਭ ਜ਼ਿਆਦਾ ਨੇ ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਸਭ ਨਾ ਸੋਹਰ ਹੈ ਵੰਝਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸੋਹ ਨਾਲ ਪਿਆਰ ਤੇ ਹੁਣ ਵੇਖੋ ਘਰ ਭਾਵੇਂ ਛੋਟੇ ਨੇ ਭਾਵੇਂ ਵੱਡੇ ਨੇ ਤੇ ਦੁਨੀਆ ਵੇਖਦੀ ਹੈ ਵੀ ਬੜੀ ਵੱਡੀ ਕੋਠੀ ਹੈ ਜਾਂ ਛੱਪਰੀ ਹੈ ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਘਰ ਸੋਹਣੇ ਲੱਗਦੇ ਨੇ ਜਿਹੜੇ ਘਰਾਂ ਵਿੱਚ ਵਾਹਿਗੁਰੂ ਦਾ ਨਾਮ ਹੈ ਹੁਣ ਮੇਰੀ ਬੇਨਤੀ ਹੈ ਗੁਰਮੁਖੋ ਆਪੋ ਆਪਣੇ ਮਨਾਂ 'ਚ ਝਾਤੀ ਮਾਰੋ ਜ਼ਰਾ ਕੁ ਸੁਰਤ ਆਪਣੇ ਘਰ ਲਿਜਾ ਕੇ ਵੇਖੋ ਖਾਂ ਵੀ ਸਾਡੇ ਘਰਾਂ ਵਿੱਚ ਕਿੰਨਾ ਕੁ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਆਪਣੇ ਘਰ ਨੂੰ ਬੜਾ ਲਿਸ਼ਕਾਨੇ ਆ ਬੜੀਆਂ ਰੰਗ ਰੋਗਨ ਕਲੀਆਂ ਕਰੀ ਦੀਆਂ ਵੀ ਦੁਨੀਆ ਨੂੰ ਸੋਹਣਾ ਲੱਗੇ ਪਰ ਬੇਨਤੀ ਹੈ ਅੱਜ ਮਰਦ ਚਰਨਾਂ 'ਚ ਆਏ ਹਾਂ ਇੱਦਾਂ ਦਾ ਘਰ ਅੱਜ ਤੋਂ ਬਣਾਈਏ ਵੀ ਜਿਹੜਾ ਸਤਿਗੁਰ ਨੂੰ ਸੋਹਣਾ ਲੱਗੇ ਤੇ ਮਹਾਰਾਜ ਕਹਿੰਦੇ ਨੇ ਉਹ ਘਰ ਮੈਨੂੰ ਸੋਹਣਾ ਲੱਗਦਾ ਭਾਵੇਂ ਕੱਖਾਂ ਦੀ ਕੁੱਲੀ ਹੋਵੇ ਭਾਵੇਂ ਕਾਨਿਆਂ ਦੀ ਛੱਪਰੀ ਹੋਵੇ ਉਹ ਲੱਗਦਾ ਸੋਹਣਾ ਘਰ ਜਿੱਥੇ ਵਾਹਿਗੁਰੂ ਦਾ ਨਾਮ ਹੋਵੇ ਬਸਤਾ ਟੁੱਟੀ ਝੌਂਪੜੀ ਗੱਲ ਸੁਣ ਹਿਮਿਆ ਓਏ ਫਕੀਰਾ ਤੂੰ ਕਿਉਂ ਰੋਣ ਡਿਆ ਬਈ ਤੈਨੂੰ ਇਹ ਵੇ ਵੀ ਮੇਰਾ ਘਰ ਸੋਹਣਾ ਨਹੀਂ ਲੱਗਾ ਹਿਮਿਆ ਜਿਹੜਾ ਆਨੰਦ ਮੈਨੂੰ ਤੇਰੀ ਛੱਪਰੀ 'ਚ ਬਹਿ ਕੇ ਆਇਆ ਕਦੇ ਕਿਸੇ ਮਹਿਲ 'ਚ ਬਹਿ ਕੇ ਨਹੀਂ ਆਇਆ ਭਲੀ ਸੁਹਾਵੀ ਛੱਪਰੀ ਜਾ ਮਹਿ ਗੁਣ ਗਾਏ ਤੇਰੀ ਛੱਪਰੀ ਫਕੀਰਾ ਭਲੀ ਏ ਕਿਉਂ ਜਿਹਦੇ ਵਿੱਚ ਬਹਿ ਕੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਕਿ ਤੁਸੀਂ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ ਉਹ ਮਹਿਲ ਉਹ ਵੱਡੇ ਵੱਡੇ ਘਰ ਮੈਨੂੰ ਸੋਹਣੇ ਨਹੀਂ ਲੱਗਦੇ ਜਿੱਥੇ ਵਾਹਿਗੁਰੂ ਭੁੱਲਿਆ ਹੋਇਆ ਹੋਵੇ ਜਿੱਥੇ ਰੱਬ ਭੁੱਲਿਆ ਹੋਇਆ ਫਕੀਰਾ ਬੰਦਗੀ ਕਰਨ ਵਾਲਿਆ ਉਹ ਰੰਗਿਆ ਹੋਇਆ ਨਾਮ ਵਿੱਚ ਰੰਗਿਆ ਹੋਇਆ ਰੱਬ ਦੀ ਸਿਫਤ ਸਲਾਹ ਕਰਨਾ ਹੈ ਤੇਰੀ ਛੱਪਰੀ 'ਚ ਬਹਿ ਕੇ ਬੜਾ ਆਨੰਦ ਆਉਂਦਾ ਤੇਰੀ ਛੱਪਰੀ 'ਚੋਂ ਨੂਰ ਵਰਦਾ ਤੇ ਅਸੀਂ ਵੀ ਆਪੋ ਆਪਣੇ ਮਨਾਂ 'ਚ ਝਾਤੀ ਮਾਰਨੀ ਹੈ ਸੁਣ ਕੇ ਘਰਾਂ ਨੂੰ ਨਹੀਂ ਜਾਣਾ ਮੇਰੀ ਬੇਨਤੀ ਹੈ ਆਪਣਾ ਘਰ ਅਸੀਂ ਇੱਦਾਂ ਦਾ ਬਣਾਉਣਾ ਜਿਹੜਾ ਸਤਿਗੁਰ ਨੂੰ ਸੋਹਣਾ ਲੱਗੇ ਭਾਵੇਂ ਉਹ ਛੱਪਰੀ ਹੋਈ ਹੋਵੇ ਛੱਡ ਛੱਪਰੀ ਵੀ ਜਾਣੀ ਹੈ ਤੇ ਛੱਡ ਮਹਿਲ ਵੀ ਜਾਣਾ ਹੈ ਜਿੱਦਣ ਮਰਦਾ ਛੱਪਰੀ ਵਾਲਾ ਲਿਆਓ ਸੀੜੀ ਮੜੀਆਂ 'ਚੋਂ ਚੁੱਕ ਕੇ ਸ਼ਮਸ਼ਾਨ ਘਾਟ 'ਚੋਂ ਲਿਆਓ ਚੁੱਕ ਕੇ ਉਹੀ ਸੀੜੀ ਆਏਗੀ ਛੱਪਰੀ ਵਾਲੇ ਵਾਸਤੇ ਜਿੱਦਣ ਕੋਈ ਵੱਡੀ ਸਾਰੀ ਕੋਠੀ ਵਾਲਾ ਮਰਦਾ ਨਾ ਤੇ ਮੁੰਡੇ ਨਹੀਂ ਕਹਿੰਦੇ ਬੈੱਡ ਕੱਢ ਲਓ ਬਾਪੂ ਨੂੰ ਬੈੱਡ 'ਤੇ ਪਾ ਕੇ ਲੈ ਜਾਈਏ ਕਹਿਣਗੇ ਖਰਾਬ ਕਰਨਾ ਉਹੀ ਲੈ ਆਓ ਜਿਹਦੇ 'ਤੇ ਸਾਰੇ ਜਾਂਦੇ ਨੇ ਤੇ ਕੀ ਫਿਰ ਛੱਡ ਤੇ ਸਾਰਾ ਕੁਝ ਹੀ ਜਾਣਾ ਪਰ ਜ਼ਰਾ ਕਾਪੂ ਆਪਣੇ ਮਨਾਂ 'ਚ ਝਾਤੀ ਮਾਰ ਲਿਓ ਪਿਆਰਿਓ ਧੰਨ ਧੰਨ ਓਏ ਫਕੀਰਾ ਤੇਰੀ ਛੱਪਰੀ ਇਹ ਮੈਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਜਿੱਥੇ ਗੁਣ ਗਾਵੇ ਵਾਹਿਗੁਰੂ ਦੇ ਧੰਨ ਧੰਨ ਓਏ ਫਕੀਰਾ ਤੇਰੀ ਛੱਪਰੀ ਜਿੱਥੇ ਗੁਣ ਗਾਵੇ ਧਨ ਧਨ ਹੈ ਫਕੀਰਾ ਤੇਰੀ ਛਤਰੀ ਧਨ ਧਨ ਹੈ ਫਕੀਰਾ ਤੇਰੀ ਛਤਰੀ ਜਿੱਥੇ ਗੁਣ ਗਾਵੇ ਵਾਹਿਗੁਰੂ ਦੇ ਧਨ ਧਨ ਮਹਾਰਾਜ ਕਹਿਣ ਲੱਗੇ ਮੈਨੂੰ ਆ ਛੱਪਰੀ ਸੋਹਣੀ ਲੱਗਦੀ ਜਿੱਥੇ ਮੇਰੇ ਪਿਆਰੇ ਵੱਸਦੇ ਨੇ ਜਿੱਥੇ ਮੇਰੇ ਭਗਤ ਵੱਸਦੇ ਨੇ ਪਿਆਰਿਓ ਮਨਾਂ ਵਿੱਚ ਜ਼ਰੂਰ ਝਾਤੀ ਮਾਰ ਕੇ ਵੇਖਣਾ ਉਹ ਘਰ ਗੁਰੂ ਦਾ ਜੇ ਅਸੀਂ ਗੁਰਸਿੱਖ ਆਪਣੇ ਆਪ ਨੂੰ ਕਹਾਉਂਦੇ ਹਾਂ ਤੇ ਸਾਡੇ ਘਰਾਂ ਦੇ ਵਿੱਚੋਂ ਬਾਣੀ ਦੀਆਂ ਆਵਾਜ਼ਾਂ ਆਉਣ ਸਾਡੇ ਘਰਾਂ ਵਿੱਚੋਂ ਨਿਤਨੇਮ ਸਿਮਰਨ ਦੀਆਂ ਕੀਰਤਨ ਦੀਆਂ ਆਵਾਜ਼ਾਂ ਆਉਣ ਇਹ ਨਾ ਹੋਵੇ ਵੀ ਜੇ ਕਿਤੇ ਕੋਈ ਜਾ ਕੇ ਫਰਿੱਜ ਖੋਲ ਲਵੇ ਤੇ ਆਂਡਿਆਂ ਦੀ ਲਾਈਨ ਲੱਗੀ ਹੋਵੇ ਇਹ ਨਾ ਹੋਵੇ ਇਹ ਘਰ ਗੁਰੂ ਦਾ ਹੀ ਹੈ ਕਹਿਣਾ ਬੜਾ ਸੌਖਾ ਪਰ ਉਹ ਘਰਾਂ ਵਿੱਚ ਉਹੀ ਕੁਝ ਹੋਵੇ ਜੋ ਗੁਰੂ ਨੂੰ ਪਾਉਂਦਾ ਕਹਿਣ ਨੂੰ ਤੇ ਕਹੀਦਾ ਹੀ ਆ ਨਾ ਵੀ ਸਭ ਕੁਝ ਗੁਰੂ ਦਾ ਹੀ ਹੈ ਪਰ ਗੁਰਸਿੱਖੋ ਕਰਦਾ ਜੋ ਸਤਿਗੁਰ ਨੂੰ ਪਾਉਂਦਾ ਉਦਾਂ ਦਾ ਆਪਣਾ ਘਰ ਬਣਾਈਏ ਆਪਣੇ ਘਰ ਨੂੰ ਸ਼ਿੰਗਾਰੀਏ ਜਿਹੜਾ ਸਤਿਗੁਰ ਨੂੰ ਸੋਹਣਾ ਲੱਗੇ ਜਿਹੜਾ ਮੇਰੇ ਗੁਰੂ ਨੂੰ ਸੋਹਣਾ ਲੱਗੇ ਇਦਾਂ ਦਾ ਘਰ ਬਣਾਈਏ ਸਵਾਓ ਹਰ ਸੰਗਰਾਂਦ ਤੇ ਆਪਾਂ ਰਲ ਮਿਲ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਬਖਸ਼ਿਸ਼ ਕੀਤੀ ਬਾਰਾਂ ਮਾਹਾਂ ਦੀ ਉਹਦੀ ਵਿਚਾਰ ਕਰਨੇ ਆ ਪਿਛਲੀ ਸੰਗਰਾਂਦ ਤੇ ਭਾਵੇਂ ਦਾਸ ਦਾ ਗਲਾ ਬੜਾ ਖਰਾਬ ਸੀ ਪਰ ਫਿਰ ਵੀ ਦੋ ਢਾਈ ਘੰਟੇ ਬਹਿ ਕੇ ਸੰਗਤਾਂ ਨੇ ਆਨੰਦ ਮਾਣਿਆ ਸੋ ਅੱਜ ਜੇਠ ਦਾ ਮਹੀਨਾ ਚੜ੍ਹਿਆ ਹੈ ਇਸ ਜੇਠ ਦੇ ਮਹੀਨੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ। ਇਸ ਜੇਠ ਦੇ ਮਹੀਨੇ ਵਿੱਚ ਜੋ 84 ਦਾ ਸਾਕਾ ਹੋਇਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਸੰਗਤਾਂ ਸ੍ਰੀ ਦਰਬਾਰ ਸਾਹਿਬ ਗਈਆਂ। 3 ਜੂਨ ਨੂੰ ਮਰਦ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਤੇ 4:15 ਤੇ ਸਮੇਂ ਦੀਆਂ ਸਰਕਾਰਾਂ ਨੇ ਗੋਲੀਆਂ ਦੀ ਬਾਛੜ ਲਾ ਦਿੱਤੀ ਤੇ ਸਤਸੰਗ ਜੀ ਇੱਕ ਨਹੀਂ, ਸੈਂਕੜੇ ਨਹੀਂ, ਹਜ਼ਾਰਾਂ ਗੁਰਸਿੱਖ ਇਸ ਮਹੀਨੇ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ। ਦਾਸ ਨੇ ਪਿਛਲੀ ਸੰਗਰਾਂਦ ਤੇ ਵੀ ਕਰਜ਼ ਕੀਤੀ ਸੀ ਕਿ ਜਿਵੇਂ ਅਸੀਂ ਉਹਨਾਂ ਪੰਜਾਂ ਨੂੰ ਯਾਦ ਕਰਨੇ ਆ ਨਾ ਵੈਸਾਖ ਦੇ ਮਹੀਨੇ 'ਚ ਜਿਹੜਾ ਲੰਘ ਗਿਆ ਕੱਲ, ਵੈਸਾਖ ਧੀਰਨ ਕਿਉਂ ਵਾਢੀ, ਜਿੰਨਾ ਪ੍ਰੇਮ ਵਿਛੋਹ ਹਰ ਸੱਜਣ ਪੁਰਖ ਵਸਾਰਕ ਲੱਗੀ ਮਾਇਆ ਧੋਹ, ਪੁੱਤਰ ਕਲੱਤਰ ਨਾ ਸੰਗਤ ਨਾ ਹਰ ਅਵਨਾਸੀ ਓਹ, ਪਲਚ ਪਲਚ ਸਗਲੀ ਮੂਈ ਝੂਠੈ ਧੰਦੈ ਮੋਹ। ਵੈਸਾਖ ਦੇ ਮਹੀਨੇ ਵਿੱਚ ਸਤਸੰਗ ਜੀ ਜਿੱਥੇ ਅਸੀਂ ਉਹਨਾਂ ਪੰਜਾਂ ਨੂੰ ਯਾਦ ਕਰਨੇ ਆ ਵੀ ਇਹਨਾਂ ਨੇ ਆਪਣੇ ਸੀਸ ਭੇਟ ਕੀਤੇ, 5 ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ। ਕਰਨਾ ਵੀ ਚਾਹੀਦਾ, ਪਿਛਲੀ ਸੰਗਰਾਂਦ ਤੇ ਅਰਜ਼ ਕੀਤੀ ਸੀ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਵਿਸਾਖੀ ਮਨਾਉਣੀ ਆਰੰਭ ਕੀਤੀ, ਅੰਮ੍ਰਿਤਸਰ ਦਾ ਸਰੋਵਰ ਵੀ ਇਸੇ ਦਿਨ ਪ੍ਰਗਟ ਹੋਇਆ, ਰਜਨੀ ਦਾ ਪਤੀ ਇਸੇ ਦਿਨ ਠੀਕ ਹੋਇਆ ਸੀ ਤੇ ਉਹ ਸਰੋਵਰ ਪ੍ਰਗਟ ਹੋਇਆ ਸੀ ਤੇ 13 April 1978 ਨੂੰ ਅੰਮ੍ਰਿਤਸਰ ਵਿੱਚ 13 ਸਿੰਘ ਸ਼ਹੀਦ ਹੋਏ ਸੀ, ਜਿੱਥੇ ਹੁਣ ਅਸੀਂ ਪੁਰਾਤਨ ਗੁਰਸਿੱਖਾਂ ਨੂੰ ਯਾਦ ਕਰਨੇ ਆ। ਖਿਮਾ ਕਰਨਾ ਪਿਆਰਿਓ, ਉਹ ਵਿਸਾਖੀ ਵਾਲੇ ਦਿਨ ਕੋਈ ਵਿਰਲੇ ਹੋਣਗੇ ਜਿਹੜੇ ਉਹਨਾਂ 13 ਨੂੰ ਵੀ ਯਾਦ ਕਰਦੇ ਨੇ, 13 ਨੂੰ ਬਹੁਤ ਘੱਟ ਨੇ, ਵਿਰਲੇ ਵਿਰਲੇ ਨੇ, ਹਾਲਾਂਕਿ ਬਹੁਤਾ ਸਮਾਂ ਨਹੀਂ ਹੋਇਆ, ਅਜੇ 28 ਸਾਲ ਹੋਏ ਨੇ ਤੇ ਕਈਆਂ ਦੀਆਂ ਅੱਖਾਂ, ਕਈਆਂ ਦੇ ਤੇ ਅੱਖੀ ਵੇਖਣ ਦਾ ਸਮਾਂ ਸਾਰਾ ਕਈਆਂ ਨੇ ਵੇਖਿਆ। ਅੱਜ ਵੀ ਅੰਮ੍ਰਿਤਸਰ ਦਰਬਾਰ ਸਾਹਿਬ ਚਲੇ ਜਾਓ, ਉਹਨਾਂ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਨੇ। ਕਿਉਂ ਸ਼ਹੀਦੀ ਪ੍ਰਾਪਤ ਕੀਤੀ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਸਹਾਰ ਨਾ ਸਕੇ ਤੇ ਸਾਡਾ ਫਰਜ਼ ਬਣਦਾ, ਉਹ ਬਾਹਰਲੇ ਦੇਸ਼ਾਂ ਦੇ ਵਿੱਚ ਕੋਈ ਗੁਰਦੁਆਰਾ ਐਸਾ ਹੀ ਕੋਈ ਵੀ ਹੋਏਗਾ ਜਿੱਥੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਨਾ ਹੋਵੇ। ਆਖੋ ਸਤਨਾਮ। ਤੇ ਮੈਂ ਹੈਰਾਨ ਹਾਂ ਵੀ ਪੁਰਾਤਨ ਤੇ ਅਸੀਂ ਕੀ ਯਾਦ ਕਰਨੇ ਨੇ, ਜਿਹਨਾਂ ਨੂੰ 28 ਸਾਲ ਹੋ ਗਏ ਨੇ ਉਹਨਾਂ ਨੂੰ ਭੁੱਲੇ ਫਿਰਨੇ। ਇਹ ਤੇ ਸਾਡੇ ਸਾਹਮਣੇ ਆ ਕਿ ਛਾਤੀਆਂ 'ਚ ਗੋਲੀਆਂ ਖਾਧੀਆਂ ਤੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨਹੀਂ ਹੋਣ ਦੇਣੀ। ਸਾਡੇ ਸਾਹਮਣੇ ਇਹ ਵੈਸਾਖ ਦਾ ਮਹੀਨਾ ਤੇ ਆ ਜਿਹੜਾ ਜੇਠ ਦਾ ਮਹੀਨਾ ਆਇਆ, ਜਿੱਥੇ ਇਸ ਜੇਠ ਦੇ ਮਹੀਨੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੱਤੀਆਂ ਤਵੀਆਂ ਉੱਤੇ ਬੈਠੇ ਸੀਸ ਵਿੱਚ ਗਰਮ ਰੇਤਾ ਪਾਇਆ ਗਿਆ, ਸਤਿਗੁਰਾਂ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ, ਇਸੇ ਜੇਠ ਦੇ ਮਹੀਨੇ ਦੇ ਵਿੱਚ 1984 ਵੇਲੇ ਅੱਜ ਤੋਂ 22 ਸਾਲ ਪਹਿਲਾਂ ਇੱਕ ਨਹੀਂ ਹਜ਼ਾਰਾਂ ਸਿੰਘ ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਉਹ ਸਮਾਂ ਇੱਦਾਂ ਦਾ ਆਇਆ, ਅੰਮ੍ਰਿਤਸਰ ਦਰਬਾਰ ਸਾਹਿਬ ਦੀ ਪਾਵਨ ਧਰਤੀ, ਗੁਰਮੁਖੋ ਅੱਜ ਗੁਰੂ ਬੜੇ ਆ, ਜਗ੍ਹਾ ਜਗ੍ਹਾ ਉੱਤੇ ਮੈਂ ਕਹਿੰਦਾ ਇੱਕ ਕਿਤੇ ਮਾੜੀ ਜੀ ਨਿੱਕੀ ਜੀ ਕੋਈ ਵਾਰਦਾਤ ਹੋ ਜਾਏ ਨਾ ਛੋਟੀ ਜੀ ਹੋਈ ਮਾੜਾ ਮੋਟਾ ਨਕਲੀ ਹੋਈ ਬੰਬ ਕਿਤੇ ਡਿੱਗ ਜਾਏ ਮੁੜ ਕੇ ਬੰਦਾ ਤੇ ਕੀ ਉੱਥੇ ਕੋਈ ਕੁੱਤਾ ਵੀ ਨਹੀਂ ਜਾਣਾ ਪਰ ਇਹ ਤੇ ਬਾਬੇ ਨਾਨਕ ਦਾ ਧੰਨ ਗੁਰੂ ਰਾਮਦਾਸ ਸਾਹਿਬ ਦਾ ਦਾਰੇ ਨਾ ਤੇ ਬੰਬਾਂ ਦੀ ਗਿਣਤੀ ਹੈ ਤੇ ਨਾ ਗੋਲੀਆਂ ਦੀ ਗਿਣਤੀ ਹੈ ਪਰ ਉੱਥੇ ਸੰਗਤਾਂ ਦੀ ਗਿਣਤੀ ਵੱਧ ਵੀ ਜਾਂਦੀ ਹੈ ਖੁਸ਼ ਸਤਨਾਮ
ਵਾਹਿਗੁਰੂ ਸਤਿ ਸ੍ਰੀ ਅਕਾਲ
ਇਕੱਠ ਨਹੀਂ ਘਟਿਆ ਸੰਗਤਾਂ ਨਹੀਂ ਘਟੀਆਂ ਕਈ ਲੋਕ ਕਹਿੰਦੇ ਆ ਨਾ ਕਿ ਗੁਰੂ ਵਿੱਚ ਜੇ ਸ਼ਕਤੀ ਹੈ ਤੇ ਪਤਾ ਲੱਗੇ ਸ਼ਕਤੀ ਹੈ ਤੇ ਵਿਖਾਓ ਓਏ ਗੁਰੂ ਘਰ ਦੀ ਸ਼ਕਤੀ ਨਹੀਂ ਇਹ ਗੁਰੂ ਘਰ ਦੀ ਕਰਾਮਾਤ ਨਹੀਂ ਜਦੋਂ ਦਰਬਾਰ ਸਾਹਿਬ ਦੀਆਂ ਪਰਕਰਮਾ ਵਿੱਚ ਤੁਰਨੇ ਆ ਜਿਹੜੀ ਜਗ੍ਹਾ ਤੇ ਪੈਰ ਰੱਖਣੇ ਆ ਨਾ ਜਿਹੜੀ ਜਗ੍ਹਾ ਦੇ ਉੱਤੇ ਜਿੱਥੇ ਵੀ ਤੁਸੀਂ ਪੈਰ ਰੱਖੋਗੇ ਹੈਰਾਨ ਹੋਵੋਗੇ ਜਰਾ ਕੁ ਵਿਚਾਰ ਕਰਿਓ ਉਸ ਜਗ੍ਹਾ ਤੇ ਪਤਾ ਹੀ ਨਹੀਂ ਕਿੰਨੇ ਕੁ ਸਿੰਘਾਂ ਦੀਆਂ ਖੋਪਰੀਆਂ ਤੇ ਹੱਡੀਆਂ ਪਈਆਂ ਜਿੱਥੇ ਜਿੱਥੇ ਅਸੀਂ ਪੈਰ ਰੱਖਦੇ ਪਰਕਰਮਾ ਦੇ ਵਿੱਚ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ ਗਿਆ ਖੂਨ ਨਾਲ ਭਰ ਗਿਆ ਸਰੋਵਰ ਇਦਾਂ ਦਾ ਸਮਾਂ ਵੀ ਆਇਆ ਲਾਸ਼ਾਂ ਦੇ ਢੇਰ ਹੀ ਢੇਰ ਲੱਗੇ ਇਹ ਸਮਾਂ ਸਭ ਸਾਡੀਆਂ ਅੱਖਾਂ ਦੇ ਸਾਹਮਣੇ ਪਰ ਕਹਿੰਦੇ ਨੇ ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣਾ ਜਰੀਆ ਆ 3-4 ਜੂਨ ਆਉਂਦਾ ਕਈ ਅੱਜ ਵੀ ਵੈਰਾਗ ਚਾਹੁੰਦੇ ਨੇ ਜਿਨ੍ਹਾਂ ਦੇ ਘਰ ਦੇ ਮੈਂਬਰ ਜੀ ਉਸ ਸਮੇਂ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ ਪਰ ਲੱਗੀਆਂ ਵਾਲੇ ਜਾਣਦੇ ਬੇਦਰਦਾਂ ਨੂੰ ਕੀ ਪਰ ਜਿਹੜੇ ਖਾਲਸਾ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਦੇ ਨੇ ਉਹ 4 ਜੂਨ ਤੋਂ 6 ਜੂਨ ਤੱਕ ਉਹਨਾਂ ਗੁਰਸਿੱਖਾਂ ਨੂੰ ਯਾਦ ਕਰਦੇ ਨੇ ਇਹਨਾਂ ਸਮਿਆਂ ਦੇ ਵਿੱਚ ਆਹ ਕੁਝ ਹੋਇਆ ਤੇ ਇਹ ਮਹੀਨਾ ਜੇਠ ਦਾ ਜਿਸ ਜੇਠ ਦੇ ਮਹੀਨੇ ਵਿੱਚ ਜਿਸ ਅਗਲੇ ਆ ਰਹੇ ਜੂਨ ਦੇ ਮਹੀਨੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸਤਸੰਗ ਜੀ ਉਹਨਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਇਹ ਅਗਲਾ ਜਿਹੜਾ ਇਹ ਮਹੀਨਾ ਜੇਠ ਦਾ ਆ ਗਿਆ ਤੇ ਜੇਠ ਦਾ ਮਹੀਨਾ ਬੜੀ ਤਪਸ਼ ਵਾਲਾ ਹੁੰਦਾ ਹੈ ਬੜੀ ਗਰਮੀ ਹੁੰਦੀ ਹੈ ਇਸ ਮਹੀਨੇ ਵਿੱਚ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਬਖਸ਼ਿਸ਼ ਕੀਤੀ ਇਸ ਤਪ ਦੇ ਮਹੀਨੇ ਵਿੱਚ ਮਨ ਨੂੰ ਠੰਡਾ ਕਿਵੇਂ ਰੱਖਿਆ ਜਾਵੇ ਇਸ ਤਪਸ਼ ਵਾਲੇ ਮਹੀਨੇ ਵਿੱਚ ਮਨ ਨੂੰ ਠੰਡਾ ਕਿਵੇਂ ਕੀਤਾ ਜਾਏ ਹੁਣ ਵੇਖੋ ਘਰਾਂ ਵਿੱਚ ਏਸੀ ਵੀ ਲੱਗੇ ਨੇ ਏਸੀ ਨਹੀਂ ਤੇ ਕੂਲਰ ਤੇ ਘਰ ਘਰ ਲੱਗੇ ਆ ਜੇ ਕੂਲਰ ਨਹੀਂ ਤੇ ਪੱਖੇ ਲੱਗੇ ਆ ਸਭ ਕੁਝ ਹੈ ਪਾਣੀ ਵੀ ਠੰਡਾ ਮਿਲ ਜਾਂਦਾ ਗਰਮੀ ਤੋਂ ਬਚਣ ਦੇ ਸਾਧਨ ਬੜੇ ਨੇ ਪਰ ਅੰਦਰ ਸਾਡੇ ਇਦਾਂ ਭੁੱਜਦੇ ਨੇ ਜਿਵੇਂ ਭੱਠੀ ਚ ਦਾਣੇ ਭੁੱਜਦੇ ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ 33 ਤਵੀ ਉੱਤੇ ਬੈਠ ਕੇ ਵੀ ਨਹੀਂ ਤਪੇ ਸੀਸ ਵਿੱਚ ਰੇਤਾ ਪੈ ਗਿਆ ਤਾਂ ਵੀ ਨਹੀਂ ਤਪੇ ਸਤਸੰਗ ਜੀ ਉਬਲਦੀ ਦੇਗ ਵਿੱਚ ਉਬਾਲਿਆ ਫਿਰ ਵੀ ਨਹੀਂ ਤਪੇ ਠੰਡੇ ਸ਼ਾਂਤ ਕਾਰਨ ਕੀ ਸੀ ਕੱਲ ਤਾਤੀ ਠੰਡਾ ਹਰਨਾਓ ਠੰਡਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਵਸਿਆ ਹੋਇਆ ਸੀ ਠੰਡੇ ਰਹੇ ਸ਼ਾਂਤ ਰਹੇ ਤੇ 33 ਤਵੀ ਉੱਤੇ ਬਹਿ ਕੇ ਵੀ ਭਾਣਾ ਮੰਨਣ ਦਾ ਉਪਦੇਸ਼ ਦਿੱਤਾ 33 ਤਵੀ ਤੇ ਬਹਿ ਕੇ ਸਿਖਾ ਦਿੱਤਾ ਗੁਰਸਿੱਖੋ ਭਾਵੇਂ ਵੱਡੇ ਤੋਂ ਵੱਡਾ ਦੁੱਖ ਵੀ ਆ ਜਾਵੇ ਭਾਣੇ ਵਿੱਚ ਰਹਿਣਾ ਹੈ ਚਿਹਰਾ ਉਸੇ ਤਰ੍ਹਾਂ ਮਹਾਰਾਜ ਦਾ ਦਗ ਦਗ ਕਰਦਾ ਰਿਹਾ ਸਤਸੰਗ ਜੀ ਨਾਲ ਦੇ ਗੁਰਸਿੱਖ ਵੀ ਗਰਮ ਹੋ ਜਾਂਦੇ ਨੇ ਕਦੇ ਕਦੇ ਮਹਾਰਾਜ ਸਾਨੂੰ ਹੁਕਮ ਕਰ ਦਿਓ ਜੇ ਤੁਸੀਂ ਕੋਈ ਏਦਾਂ ਦੀ ਖੇਡ ਨਹੀਂ ਵਰਤਾਉਣੀ ਸਤਿਗੁਰ ਕਹਿਣ ਲੱਗੇ ਕੋਈ ਗੱਲ ਨਹੀਂ ਚੰਦੂ ਜੋ ਕਰਨਾ ਕਰ ਲੈ ਪਰ ਯਾਦ ਰੱਖੀ ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ਬਾਣੀ ਦਾ ਹੁਕਮ ਹੈ ਜਿਹੜਾ ਬੀਜਣਾ ਵੱਢਣਾ ਪਏਗਾ ਇਹਦਾ ਫਲ ਤੈਨੂੰ ਭੋਗਣਾ ਪੈਣਾ ਐ ਚੰਦੂ ਤੈਨੂੰ ਕਦੇ ਵੀ ਮਾਫ ਨਹੀਂ ਕਰਨਾ
तेरे माड़े कर मान
ਵੱਢਣਾ ਪੈਣਾ ਪਰ ਮੈਂ ਹੈਰਾਨ ਹੁੰਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸੰਗਤ ਨੂੰ ਕਿੱਡਾ ਵੱਡਾ ਦਰਜਾ ਦਿੱਤਾ ਸੰਗਤ ਨੂੰ ਕਿੱਡਾ ਵੱਡਾ ਦਰਜਾ ਦਿੱਤਾ ਹੁਣ ਕਈ ਮੈਨੂੰ ਵੀ ਕਹਿਣਗੇ ਇਹ ਤੇ ਬਾਬਾ ਜੀ ਲੋਕਾਂ ਦੀ ਭੀੜ ਆ ਜੀ ਇਹ ਨਾ ਤੁਸੀਂ ਬਹੁਤਾ ਕਰਿਆ ਕਰੋ ਮੈਂ ਕਿਹਾ ਨਹੀਂ ਪ੍ਰੇਮੀਓ ਲੋਕ ਕੁਝ ਹੋਰ ਨੇ ਸੰਗਤ ਕੋਈ ਹੋਰ ਗੱਲ ਇੱਕ ਮਹਾਂਪੁਰਖ ਸਨ ਇੱਧਰ ਸੰਗਰੂਰ ਜ਼ਿਲ੍ਹੇ 'ਚ ਕਿਲ੍ਹਾ ਨਗਰ ਉਹਨਾਂ ਦਾ ਹਕੀਮਾਂ ਕਿਲ੍ਹਾ ਉੱਥੋਂ ਦੇ ਰਹਿਣ ਵਾਲੇ ਕਿਲ੍ਹਾ ਪਟੂਹਾ ਅਤੇ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਸੰਗਤ ਦੀ ਮੋੜਨੀ ਨਹੀਂ ਲੋਕਾਂ ਦੀ ਮੰਨਣੀ ਨਹੀਂ ਅਖੋ
ਸਤਨਾਮ
ਬਈ ਲੋਕ ਵੀ ਬੜੇ ਆ ਪਰ ਸੰਗਤ ਦੀ ਮੋੜਨੀ ਨਹੀਂ ਸੰਗਤ ਦੀ ਮੋੜਨੀ ਨਹੀਂ ਲੋਕਾਂ ਦੀ ਮੰਨਣੀ ਨਹੀਂ ਤੇ ਐਸੀ ਮੰਨੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਵਚਨ ਕਹਿ ਦਿੱਤਾ ਸੀ ਕਿ ਚੰਦੂ ਦੀ ਲੜਕੀ ਨਾਲ ਰਿਸ਼ਤਾ ਹੋ ਜਾਏਗਾ ਵੀ ਲਾਗੀ ਆ ਗਏ ਨੇ ਪੰਡਿਤ ਆ ਗਏ ਨੇ ਰਿਸ਼ਤਾ ਕਰਨ ਵਾਸਤੇ ਸਤਿਗੁਰੂ ਤੁਹਾਡੇ ਸਾਹਿਬਜ਼ਾਦੇ ਨਾਲ ਅਸੀਂ ਚੰਦੂ ਦੀ ਲੜਕੀ ਦਾ ਰਿਸ਼ਤਾ ਕਰਨਾ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸੀਂ ਫਕਰ ਫਕੀਰ ਉਹ ਚੰਦੂ ਦੀਵਾਨ ਹੈ ਬਾਦਸ਼ਾਹ ਜਹਾਂਗੀਰ ਦਾ ਉਹਨੂੰ ਕਹੋ ਆਪਣੇ ਅਰਗਾ ਲੱਭੇ ਕੋਈ ਕਹਿੰਦੇ ਨਹੀਂ ਜੀ ਅਸੀਂ ਤੇ ਤੁਹਾਡੇ ਸਾਹਿਬਜ਼ਾਦੇ ਨਾਲ ਉਹਦੀ ਲੜਕੀ ਦਾ ਰਿਸ਼ਤਾ ਕਰਨਾ ਕਰ ਜਾਓ ਵੇਖੋ ਬਚਨ ਹੋ ਗਿਆ ਸਤਿਗੁਰਾਂ ਦਾ ਬਚਨ ਹੋ ਗਿਆ ਰਿਸ਼ਤਾ ਹੋ ਜਾਏਗਾ ਪਰ ਜਦੋਂ ਸਾਧ ਸੰਗਤ ਜੀ ਗਏ ਪੰਡਿਤ ਵਾਪਸ ਗਏ ਤੇ ਚੰਦੂ ਪੁੱਛਦਾ ਮੇਰੀ ਧੀ ਦਾ ਰਿਸ਼ਤਾ ਕਰ ਆਇਓ ਕਹਿੰਦੇ ਕਰ ਆਇਆ ਕਿੱਥੇ ਗੁਰੂ ਅਰਜਨ ਦੇ ਮਹਾਰਾਜ ਦੇ ਸਾਹਿਬਜ਼ਾਦੇ ਹਰਗੋਬਿੰਦ ਜੀ ਨਾਲ ਉਹ ਕਹਿੰਦਾ ਗੱਲ ਸੁਣੋ ਮੇਰੀ ਧੀ ਚਵਾਰੇ ਦੀ ਇੱਟ ਤੇ ਤੁਸੀਂ ਲਾ ਕਿੱਥੇ ਆਇਓ ਇੱਕ ਮੋਰੀ ਸਮਾਨ ਫਕੀਰ ਦੇ ਘਰ ਮੋਰੀ ਸ਼ਬਦ ਹੈ ਨਾ ਜਿਹੜਾ ਇਹ ਮਾਲਵੇ ਦਾ ਆਪਾਂ ਮਾਲਵੇ 'ਚ ਬੈਠੇ ਹਾਂ ਵਿੱਚ ਦੁਆਬੇ ਵਾਲੇ ਵੀ ਨੇ ਕਈ ਉਹ ਨਹੀਂ ਸਮਝਦੇ ਕਿ ਮੋਰੀ ਕਿਹਨੂੰ ਕਹਿੰਦੇ ਨੇ ਮੋਰੀ ਕਹਿੰਦੇ ਨੇ ਖਿੜਕੀ ਨੂੰ ਮੋਰੀ ਕਹਿੰਦੇ ਨੇ ਬਾਰੀ ਨੂੰ ਮੋਰੀ ਕਹਿੰਦੇ ਨੇ ਤਾਕੀ ਨੂੰ ਤੇ ਸਾਧ ਸੰਗਤ ਜਿਵੇਂ ਕਹਿੰਦੇ ਵੀ ਮੋਰੀ ਖੋਲ ਦਿਓ ਬਾਰੀ ਖੋਲ ਦਿਓ ਖਿੜਕੀ ਖੋਲ ਦਿਓ ਉਹ ਕਹਿੰਦੇ ਚਵਾਰੇ ਦੀ ਇੱਟ ਮੇਰੀ ਧੀ ਤੇ ਤੁਸੀਂ ਇੱਕ ਮੋਰੀ ਸਮਾਨ ਫਕੀਰ ਦੇ ਘਰ ਲਾਇਓ ਜਦੋਂ ਕਹਿੰਦੇ ਇੰਨੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਿਆਰ ਵਾਲਿਆਂ ਨੇ ਸੁਣੀ ਸੰਗਤਾਂ ਨੇ ਸੁਣੀ ਤੇ ਉਸੇ ਸਮੇਂ ਇੱਕ ਪੱਤਰਿਕਾ ਲਿਖੀ ਸੰਗਤਾਂ ਨੇ ਇੱਕ ਪੱਤਰਿਕਾ ਲਿਖੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੱਲ ਭੇਜੀ ਪੱਤਰਿਕਾ ਸਤਿਗੁਰੂ ਇਹ ਚੰਦੂ ਬੜਾ ਹੰਕਾਰੀ ਹੈ ਗੁਰੂ ਘਰ ਨੂੰ ਮੋਰੀ ਦੱਸਦਾ ਆਪਣੇ ਘਰ ਨੂੰ ਚਵਾਰਾ ਦੱਸਦਾ ਸੱਚੇ ਪਾਤਸ਼ਾਹ ਹੋਏਗਾ ਵੱਡਾ ਆਪਣੇ ਘਰ, ਪਰ ਸਾਡੇ ਗੁਰੂ ਦੀ ਰੀਸ ਤੇ ਨਹੀਂ ਨਾ ਕਰ ਸਕਦਾ। ਤੇ ਇਹ ਗੁਰੂ ਅਰਜਨ ਦੇਵ ਜੀ ਚਿੱਠੀ ਲਿਖੀ, ਗੁਰੂ ਜੀ ਸੱਚੇ ਪਾਤਸ਼ਾਹ ਸਤਿਗੁਰ ਜੀ ਉਹ ਆਪ ਤਾਂ ਚੁਬਾਰਾ ਬਣੇ ਗੁਰੂ ਜੀ। ਚੁਬਾਰਾ ਦੱਸਦਾ ਗੁਰੂ ਘਰ ਨੂੰ ਮੋਰੀ ਦੱਸਦਾ। ਸੱਚੇ ਪਾਤਸ਼ਾਹ ਇਸ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਪੱਤਰਕਾ ਪਹੁੰਚੀ ਸੰਗਤਾਂ ਦੀ, ਪੰਡਿਤ ਹੁਣ ਪਹਿਲਾਂ ਤੇ ਗੱਲ ਕਰਕੇ ਗਏ ਸੀ, ਹੁਣ ਸ਼ਗਨ ਕਰਨ ਆਏ ਨੇ। ਜਦੋਂ ਸ਼ਗਨ ਕਰਨ ਪੰਡਿਤ ਆਏ, ਗੁਰੂ ਅਰਜਨ ਦੇਵ ਮਹਾਰਾਜ ਜਾਂਦੇ ਆ, ਮੁੜ ਜਾਓ ਪਿੱਛੇ ਪੰਡਤੋ, ਜਾਓ ਚੰਦੂ ਨੂੰ ਕਹਿ ਦਿਓ ਆਪਣੇ ਅਰਗਾ ਘਰ ਲੱਭ ਲਏ, ਅਸੀਂ ਤੇ ਫਕੀਰ ਫਕਰ ਫਕੀਰ ਹਾਂ, ਅਸੀਂ ਤੇ ਗਰੀਬ ਹਾਂ, ਅਸੀਂ ਉਹਦੇ ਬਰਾਬਰ ਦੇ ਨਹੀਂ, ਆਪਣੇ ਅਰਗਾ ਲੱਭ ਲੈ ਕੋਈ। ਕਹਿੰਦੇ ਮਹਾਰਾਜ ਤੁਸੀਂ ਹਾਂ ਕੀਤੀ ਸੀ, ਤੁਸੀਂ ਬਚਨ ਕੀਤਾ ਸੀ। ਸਤਿਗੁਰ ਕਹਿੰਦੇ ਬਚਨ ਜ਼ਰੂਰ ਕੀਤਾ ਸੀ, ਪਰ ਸੰਗਤ ਦਾ ਬਚਨ ਸਾਡੇ ਨਾਲੋਂ ਵੱਡਾ, ਸਾਡਾ ਉਹ ਉਲਟਾ ਸਕਦੀ ਹੈ ਸੰਗਤ, ਪਰ ਸੰਗਤ ਦਾ ਬਚਨ ਅਸੀਂ ਮੋੜ ਨਹੀਂ ਸਕਦੇ। ਆਖੋ ਸਤਨਾਮ,
ਵਾਹਿਗੁਰੂ।
ਸੰਗਤ ਦਾ ਬਚਨ ਅਸੀਂ ਮੋੜ ਨਹੀਂ ਸਕਦੇ। ਸਭ ਕੋ ਤੇਰਾ ਵਸ ਸਗਮ ਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ, ਤਾਣ ਤੇਰਾ। ਮੇਰੀ ਬੰਦੀ ਭਗਤ ਛੁਡਾਵੇ ਬੰਦਾ ਭਗਤ ਨਾ ਛੁੱਟੇ ਮੋਹੇ ਮੇਰੀ ਬੱਦੀ ਨੂੰ ਮੇਰੇ ਪਿਆਰੇ ਛੁਡਾ ਸਕਦੇ ਨੇ ਭਗਤ ਬੰਨ ਦੇਣ ਫਿਰ ਮੈਂ ਨਹੀਂ ਛੁਡਾ ਸਕਦਾ ਉਹਨਾਂ ਦਾ ਬਚਨ ਸੰਗਤਾਂ ਦਾ ਮੈਂ ਮੋੜ ਨਹੀਂ ਸਕਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜੋ ਮਰਜ਼ੀ ਹੋ ਜਾਏ ਜਾਓ ਆਖੋ ਚੰਦੂ ਨੂੰ ਆਪਣੇ ਵਰਗਾ ਰਿਸ਼ਤਾ ਲੱਭ ਲਵੇ ਆਪਣੇ ਬਰਾਬਰ ਤਾਈ ਦਾ ਕੋਈ ਏਦਾਂ ਦਾ ਲੱਭੇ ਗਏ ਉਹਦੇ ਨਾਲ ਦੇ ਪੰਡਿਤ ਪੁਰੋਹਿਤ ਜਾ ਕੇ ਕਹਿੰਦੇ ਨੇ ਉਹਨਾਂ ਨੇ ਜਵਾਬ ਦੇ ਦਿੱਤਾ ਉਸੇ ਸਮੇਂ ਲਿਆਓ ਬਈ ਚਿੱਠੀ ਇੱਕ ਹੋਰ ਲਿਖੀ ਮਹਾਰਾਜ ਮੈਂ ਇੰਨਾ ਕੁਝ ਨਹੀਂ ਸੀ ਆਖਿਆ ਤੁਹਾਨੂੰ ਵਧਾ ਚੜਾ ਕੇ ਕਹਿ ਦਿੱਤਾ ਕਿਸੇ ਨੇ ਵਧਾ ਚੜਾ ਕੇ ਕਹਿ ਦਿੱਤਾ ਮਹਾਰਾਜ ਮੇਰੀ ਲੜਕੀ ਦਾ ਰਿਸ਼ਤਾ ਲੈ ਲਓ ਤੁਹਾਨੂੰ ਕਿਸੇ ਗੱਲ ਦੀ ਕਮੀ ਨਹੀਂ ਆਏਗੀ ਥੱਲੇ ਲਿਖਤੀ ਚੇਤਾਵਨੀ ਜੇ ਰਿਸ਼ਤਾ ਨਹੀਂ ਨਾ ਲਓਗੇ ਫਿਰ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਵੀ ਮੈਂ ਹੀ ਆਖੋ
ਸਤਨਾਮ
ਮਹਾਰਾਜ ਨੇ ਪੜ੍ਹੀ ਚਿੱਠੀ ਥੱਲੇ ਚੇਤਾਵਨੀ ਉੱਤੇ ਬੇਨਤੀ ਵੇਖੋ ਉੱਤੇ ਤੇ ਬੇਨਤੀ ਕਰਦਾ ਤੇ ਥੱਲੇ ਨਾਲ ਹੀ ਚੇਤਾਵਨੀ ਵੀ ਦੇ ਦਿੱਤੀ ਵੀ ਮੈਂ ਦੁਸ਼ਮਣ ਵੀ ਹੋ ਜਾਵਾਂਗਾ ਤੁਹਾਡਾ ਮਹਾਰਾਜ ਕਹਿਣ ਲੱਗੇ ਇਹ ਪ੍ਰੇਮ ਦੇ ਨਾਤੇ ਨੇ ਗੁਰਮੁਖੋ ਵੇਖੋ ਕੁੜਮਾਂ ਦਾ ਜਿਹੜਾ ਰਿਸ਼ਤਾ ਹੈ ਇਹ ਆ ਪ੍ਰੇਮ ਦਾ ਅੱਜ ਕੱਲ੍ਹ ਪ੍ਰੇਮ ਘੱਟ ਰਹਿ ਗਿਆ ਰਿਸ਼ਤੇਦਾਰੀਆਂ ਜ਼ਰੂਰ ਨੇ ਕੁੜਮਾਂ ਦਾ ਜਿਹੜਾ ਰਿਸ਼ਤਾ ਹੈ ਪ੍ਰੇਮ ਦਾ ਹੀ ਆ ਤੇ ਅੱਜ ਕੱਲ੍ਹ ਪ੍ਰੇਮ ਕਿੱਥੇ ਆ ਪ੍ਰੇਮ ਤੇ ਉਦਣ ਹੀ ਟੁੱਟ ਜਾਂਦਾ ਜਿੱਦਣ ਮੁੰਡੇ ਵਾਲੇ ਕਹਿੰਦੇ ਨੇ ਅਸੀਂ ਗੱਡੀ ਲੈਣੀ ਆ ਉਹ ਕਹਿੰਦਾ ਅਸੀਂ ਮੋਟਰਸਾਈਕਲ ਦੇਣਾ ਉਦੋਂ ਤੋਂ ਬਾਅਦ ਪ੍ਰੇਮ ਖਤਮ ਉਹ ਤੇ ਦਿਖਾਵੇ ਦੀਆਂ ਮਿਲਣੀਆਂ ਕਰਦੇ ਨੇ ਮੇਲ ਲਿਓ ਮਹਾਰਾਜ ਵੇਲਾ ਮਿਲਣੀ ਦਾ ਕਿਹੜੀ ਮਿਲਣੀ ਇਹ ਤੇ ਪਖੰਡ ਹੋ ਰਿਹਾ ਮਨ ਤੇ ਮਿਲੇ ਹੀ ਨਾ ਆਖੋ ਸਤਨਾਮ ਜਿੱਥੇ ਮਾਇਆ ਦੀ ਗੱਲ ਆ ਜਾਵੇ ਉੱਥੇ ਮਿਲਣੀ ਬੱਸਾਂ ਚ ਪੜਦੇ ਨੀ ਇੱਕ ਗੱਲ ਕਹਿਣਗੇ ਟਿਕਟ ਪਹਿਲਾਂ ਦੋਸਤੀ ਬਾਅਦ ਚ ਤੇ ਜਦੋਂ ਟਿਕਟ ਹੀ ਆ ਗਈ ਤੇ ਫਿਰ ਦੋਸਤੀ ਕਾਹਦੀ ਰਹਿ ਗਈ ਆਖੋ ਸਤਨਾਮ ਜਿਹੜੀ ਬਾਅਦ ਚ ਦੋਸਤੀ ਦੀ ਗੱਲ ਕਰਦੇ ਹੋ ਰਹਿ ਗਈ ਕਿਤੇ ਹੁਣ ਸੱਤ ਅੱਠ ਸਾਲ ਪਹਿਲਾਂ ਤੇ ਬੱਸਾਂ ਚ ਚੜ੍ਹਦੀ ਰਹੇ ਹਾਂ ਵੇਖਿਆ ਉਹਦੇ ਤੇ ਮੁੜ ਕੇ ਕਿਹੜੀ ਦੋਸਤੀ ਰਹਿ ਗਈ ਜਿੱਥੇ ਵਪਾਰ ਹੋਵੇ ਉੱਥੇ ਪਿਆਰ ਨਹੀਂ ਹੁੰਦਾ ਜਿੱਥੇ ਪਿਆਰ ਹੋਵੇ ਉੱਥੇ ਕਦੇ ਵਪਾਰ ਨਹੀਂ ਹੁੰਦਾ ਪਿਆਰ ਵਾਲਿਆਂ ਦਾ ਵਪਾਰ ਨਹੀਂ ਕਦੇ ਇਸੇ ਕਰਕੇ ਮੈਂ ਅਰਜ ਕਰਦਾ ਹੁੰਦਾ ਕਦੇ ਵਪਾਰ ਨਾ ਕਰਿਓ ਗਿਣਤੀ ਮਿਣਤੀ ਦੇ ਚੱਕਰ ਚ ਨਾ ਪਿਓ ਉਹਨੂੰ ਯਾਦ ਕਰਦੇ ਰਹੋ ਜਵਾਰੀ ਬਣੋ ਵਪਾਰੀ ਨਾ ਬਣੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਮੈਂ ਨਮਸਕਾਰ ਸੁਰਤ ਕਰਕੇ ਇੱਥੋਂ ਕਿਉਂਕਿ ਸਾਡੀ ਹਾਜ਼ਰੀ ਸੰਗਤ ਦੀ ਲੱਗ ਜਾਏ ਮਹਾਰਾਜ ਦਾ ਸ਼ਹੀਦੀ ਪੁਰਬ ਆ ਰਿਹਾ ਵੇਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ਼ਹੀਦੀ ਪ੍ਰਾਪਤ ਕਰ ਗਏ ਤੱਤੀਆਂ ਤਵੀਆਂ ਉੱਤੇ ਬੈਠੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਛਮਾ ਜਗਾਈ ਰੋਸ਼ਨ ਕੀਤੀ ਇੱਕ ਦੀਵਾ ਬਾਲਿਆ ਉਸ ਦੀਵੇ ਦੀ ਰੋਸ਼ਨੀ ਮਹਾਰਾਜ ਕਹਿੰਦੇ ਨੇ ਨੌਵਾਂ ਖੰਡਾਂ ਤੱਕ ਜਾਣੀ ਚਾਹੀਦੀ ਪਰ ਜਦੋਂ ਬਾਬੇ ਨਾਨਕ ਨੇ ਇੱਕ ਦੀਵਾ ਬਾਲਿਆ ਨਾ ਗਿਆਨ ਦਾ ਚਾਰੇ ਪਾਸੇ ਤੋਂ ਹੀ ਹਨੇਰੀਆਂ ਆ ਗਈਆਂ ਕਹਿੰਦੇ ਇਹਨੂੰ ਬੰਦ ਕਰ ਦੇਣਾ ਆਖੋ
ਸਤਨਾਮ
ਜਦੋਂ ਜਦੋਂ ਵੀ ਕੋਈ ਛਮਾ ਐਸੀ ਜਗਾਈ ਆ ਨਾ ਕਿਸੇ ਨੇ ਗਿਆਨ ਦੀ ਐਸੀਆਂ ਆਂਧੀਆਂ ਆ ਜਾਂਦੀਆਂ ਨੇ ਐਸੀਆਂ ਹਨੇਰੀਆਂ ਆਉਂਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਇਸ ਦੀਵੇ ਨੂੰ ਖਤਮ ਕਰ ਦੇਣਾ ਇਹਨੂੰ ਬੰਦ ਕਰ ਦੇਣਾ ਪਰ ਉਹ ਜਿਹੜਾ ਝਰਨਾ ਬਾਬੇ ਨਾਨਕ ਦਾ ਫੁੱਟਿਆ ਸੀ ਨਾ ਉਹ ਝਰਨਾ ਜਿਹੜਾ ਬਾਬੇ ਨਾਨਕ ਨੇ ਇੱਕ ਚਲਾ ਦਿੱਤਾ ਹੈ ਆ ਵੀ ਤੇ ਉਸੇ ਦੀਆਂ ਹੀ ਲਹਿਰਾਂ ਨੇ ਆਖੋ
ਸਤਨਾਮ
ਤੇ
ਸ੍ਰੀ ਅਕਾਲ
ਖਾਲਸਾ ਜੀ ਇੱਕ ਬੇਨਤੀ ਯਾਦ ਰੱਖਣਾ ਪਾਣੀ ਪੱਥਰਾਂ ਦੇ ਥੱਲੇ ਪਹਾੜਾਂ ਦੇ ਥੱਲੇ ਪਰਬਤਾਂ ਦੇ ਥੱਲੇ ਪਿਆਰ ਵੇ ਭਾਵੇਂ ਸੈਂਕੜੇ ਸਦੀਆਂ ਪਿਆਰ ਵੇ ਜਦੋਂ ਉਹ ਪਹਾੜਾਂ ਦਾ ਸੀਨਾ ਚੀਰ ਕੇ ਬਾਹਰ ਨਿਕਲ ਆਇਆ ਨਾ ਦੁਨੀਆਂ ਦੀ ਕੋਈ ਤਾਕਤ ਨਹੀਂ ਫਿਰ ਉਹਨੂੰ ਰੋਕ ਲਵੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ
ਫਿਰ ਦੁਨੀਆਂ ਦੀ ਕੋਈ ਤਾਕਤ ਨਹੀਂ ਉਸ ਵਗਦੇ ਹੋਏ ਪਾਣੀ ਨੂੰ ਰੋਕ ਲਵੇ ਫਿਰ ਉਹ ਦਰਿਆ ਨਹੀਂ ਰੁਕਦੇ, ਫਿਰ ਉਹ ਪਾਣੀ ਨੂੰ ਬੰਨਾ ਨਹੀਂ ਲੱਗਦਾ ਜਿਹੜਾ ਇੱਕ ਵਾਰੀ ਧਰਤੀ ਦਾ ਸੀਨਾ ਪਾੜ ਕੇ ਪਾਣੀ ਬਾਹਰ ਨਿਕਲ ਆਵੇ, ਨਾ ਆਵੇ ਨਾ ਹੀ ਆਵੇ। ਪਰ ਇਹ ਰਾਹ ਹੈ ਬੜਾ ਕਠਿਨ, ਇਹ ਵੱਡੇ ਵੱਡੇ ਪੱਥਰ, ਕਿਧਰੇ ਔਰੰਗਜ਼ੇਬ ਆ ਗਿਆ, ਕਿਧਰੇ ਜਹਾਂਗੀਰ ਆ ਗਿਆ, ਕਿਧਰੇ ਸਾਧ ਸੰਗਤ ਜੀ, ਇੱਥੇ ਕਿਤੇ ਇੱਕ ਆਇਆ ਮੱਸੇ ਰੰਗੜ ਵਰਗੇ, ਜਕਰੀਏ ਵਰਗੇ, ਪਰ ਬਾਬੇ ਦਾ ਚਸ਼ਮਾ ਜਿਹੜਾ ਸੀ ਨਾ ਸਭ ਪੱਥਰਾਂ ਨੂੰ ਚੀਰਦਾ ਹੋਇਆ ਤੁਰਿਆ ਜਾ ਰਿਹਾ, ਤੁਰਿਆ ਜਾ ਰਿਹਾ, ਤੁਰਿਆ ਜਾ ਰਿਹਾ। ਪਤਾ ਨੀ ਕਿੰਨਿਆਂ ਕੁ ਨੂੰ ਇਹਦੇ ਵਿੱਚ ਰਲਾਰ ਲਾ ਕੇ ਉਹਨੇ ਇੱਕ ਦਿਨ ਸੱਚਖੰਡ ਭਾਵ ਸਮੁੰਦਰ ਤੱਕ ਪਹੁੰਚ ਹੀ ਜਾਣਾ। ਆਖੋ
ਸਤਨਾਮ
ਸਾਗਰ ਤੱਕ। ਭਾਈ ਵੀਰ ਸਿੰਘ ਜੀ ਇੱਕ ਬੜੀ ਸੋਹਣੀ ਗੱਲ ਲਿਖਦੇ ਨੇ, ਕਮਾਲ ਦਾ ਬਚਨ। ਉਹ ਕਹਿੰਦੇ ਨੇ ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ। ਪਾਣੀ ਨੂੰ ਵਹਿੰਦਾ ਵੇਖ ਕੇ ਕਹਿੰਦੇ ਮੇਰਾ ਦਿਲ ਵੀ ਤੁਰ ਪਿਆ। ਧਿਆਨ ਦੇਣਾ, ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ। ਤੇ ਹੈ ਬੜਾ ਸੋਹਣਾ, ਡਾਢਾ ਨਿਰਮਲ ਸਵੱਛ ਤੇ ਸੋਹਣਾ ਦਿਲ ਮੇਰਾ ਉਸ ਵਿੱਚ ਖੁਰਿਆ। ਮੇਰਾ ਦਿਲ ਵੀ ਉਹਦੇ ਵਿੱਚ ਖੁਰ ਗਿਆ, ਮੈਂ ਵੀ ਤੁਰ ਪਿਆ ਨਾਲ ਹੀ। ਡਾਢਾ ਨਿਰਮਲ ਸਵੱਛ ਤੇ ਸੋਹਣਾ ਦਿਲ ਮੇਰਾ ਉਸ ਵਿੱਚ ਖੁਰਿਆ। ਐ ਪਰ ਡਾਢੀ ਚੀਸ ਸੀ ਉੱਠੀ ਜਾਂ ਪੱਥਰਾਂ ਨਾਲ ਵੱਜਾ। ਕਹਿੰਦੇ ਤੁਰਤੇ ਪਿਆ ਮੈਂ ਉਹਦੇ ਨਾਲ, ਪਰ ਉਦੋਂ ਪਤਾ ਲੱਗਾ ਜਦੋਂ ਪੱਥਰ ਨਾਲ ਵੱਜਾ ਪਾਣੀ, ਜਦੋਂ ਪੱਥਰ ਨਾਲ ਵੱਜਾ ਨਾ ਫਿਰ ਪਤਾ ਲੱਗਾ ਵੀ ਤੁਰਦਾ ਹੀ ਸੋਹਣਾ ਲੱਗਦਾ ਤੇ ਠੋਕਰਾਂ ਵੀ ਖਾਣੀਆਂ ਪੈਂਦੀਆਂ। ਡਾਢਾ ਨਿਰਮਲ ਸਵੱਛ ਤੇ ਸੋਹਣਾ ਦਿਲ ਮੇਰਾ ਉਸ ਵਿੱਚ ਖੁਰਿਆ। ਐ ਪਰ ਡਾਢੀ ਚੀਸ ਸੀ ਉੱਠੀ ਜਾਂ ਪੱਥਰਾਂ ਨਾਲ ਵੱਜਾ। ਠੇਡੇ ਠੂਡੇ ਖਾ ਕੇ ਆਖਰ ਮੈਂ ਘਰ ਨੂੰ ਮੁੜ ਤੁਰਿਆ। ਉਹ ਕਹਿੰਦੇ ਜਦੋਂ ਘਰ ਨੂੰ ਮੁੜਿਆ ਨਾ ਪਿੱਛੇ ਮੁੜਦਾ ਪਾਣੀ ਤੱਕ ਕੇ, ਜਦੋਂ ਮੈਂ ਪਿਛਾਂ ਘਰ ਨੂੰ ਮੁੜਿਆ ਵਾਂ, ਭਾਈ ਵੀਰ ਸਿੰਘ ਜੀ ਲਿਖਦੇ ਨੇ ਪਿਛਾਂ ਨੂੰ ਮੁੜਦਾ ਪਿੱਛੇ ਮੁੜਦਾ ਪਾਣੀ ਨੇ ਤੱਕ ਕੇ ਮਾਰੀ ਇੱਕ ਕਿਲਕਾਰੀ। ਓਏ ਠੋਕਰਾਂ ਬਾਜ ਨਾ ਮੰਜ਼ਲ ਮਿਲਦੀ, ਦੁੱਖਾਂ ਬਾਜ ਨਾ ਯਾਰੀ। ਗੱਲ ਸੁਣਦਾ ਹੈ, ਪਿਛਾਂ ਤੇ ਮੁੜਿਆ ਜਾਂਦਾ ਹੈ, ਪਰ ਜੇ ਕਿਸੇ ਮੰਜ਼ਿਲ ਤੇ ਜਾਣਾ ਹੀ ਨਾ ਫਿਰ ਤੇ ਠੋਕਰਾਂ ਖਾਣੀਆਂ ਹੀ ਪੈਣਗੀਆਂ। ਤੇ ਜੇ ਯਾਰੀ ਹੈ ਜਿਹੜੀ, ਯਾਰੀ ਵੀ ਤੇ ਦੁੱਖਾਂ ਬਾਜ ਨਹੀਂ ਮਿਲਦੀ, ਉਹ ਯਾਰੀ ਕਾਹਦੀ ਜਿਹਦੇ ਚ ਦੁੱਖ ਨਾ ਹੋਵੇ। ਦੁੱਖਾਂ ਨੂੰ ਸਹਾਰਨਾ, ਦਰਦਾਂ ਨੂੰ ਸਹਾਰਨਾ, ਪੀੜਾਂ ਨੂੰ ਸਹਾਰਨਾ ਤੇ ਯਾਰੀ ਹੈ। ਠੋਕਰਾਂ ਬਾਜ ਨਾ ਮੰਜ਼ਿਲ ਮਿਲਦੀ, ਦੁੱਖਾਂ ਬਾਜ ਨਾ। ਧੰਨ ਬਾਬੇ ਨਾਨਕ ਦੇ ਦਰ ਦਾ ਚਸ਼ਮਾ ਫੁੱਟਿਆ, ਪਤਾ ਨੀ ਕਿੰਨੇ ਕੁ ਪੱਥਰ ਆ ਗਏ ਵਿੱਚ ਵਿਚਾਲੇ, ਆਪਣੇ ਹੀ ਪੱਥਰ ਬਣ ਗਏ। ਜਿਹੜੇ ਲੋਕਾਂ ਦੇ ਅੰਦਰ ਦਿਲਾਂ ਦੀ ਥਾਂ ਤੇ ਪੱਥਰ ਹੀ ਪਏ, ਉਹ ਸਦਾ ਹੀ ਰੋਕਦੇ ਰਹੇ। ਪਰ ਸੱਚੇ ਪਾਤਸ਼ਾਹ ਦਾ ਚਲਾਇਆ ਹੋਇਆ ਇਹ ਪੰਥ, ਇਹ ਰਾਹ, ਇਹ ਝਰਨਾ ਵਗ ਰਿਹਾ, ਵਗਦਾ ਰਿਹਾ, ਵਗ ਰਿਹਾ ਤੇ ਵਗਦਾ ਰਵੇਗਾ।